अनुवाखे गुरु तनुवाखे गुरु साहिब जियो दोए कर जोड़ मांगो एक दाना साहिब तुठे पावा दोए कर जोड़ मांगो एक दाना साहिब तुठे पावा सास सास नानक आराधे आठ पहर गुण गावा ना हौ जति सती नहीं पड़या मूरख मुगदा जन्म भया परनवत नानक तिन की शरणा जिन तो नाही विसरया परनवत नानक तिन की शरणा जिन तो नाही विसरया परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर अमृत गुरबाणी दा कीर्तन आप जी श्रवण कर रहे सी। कल दे दीवान विच पंचम गुरुदेव जी दा उचारण कीता होया अमृत बचन जो दिसै गुरसिखड़ा तिस नेव नेव लागो पाए जीओ। गुरु ग्रंथ साहिब दी पवित्र गुरबाणी दी रोशनी विच सिख सिख दा रोजमर्रा जीवन उस दे नित दा जो नेम है और उस निजी नेम तो इलावा उस दा संसार विच विचरदिया जीवन कैसा है इस दे संबंध विच आपां कल विचार कर रहे सी। उस विच गुरु रामदास जी दे अमृत बचन गुर सतगुर का जो सिख अखाए सो पलके उठ हर नाम त्यावै उस तो इलावा भाई गुरदास साहिब जी दी पवित्र रचना विचों ਆਪਾਂ ਕੁਛ ਪੌੜੀਆਂ ਆਧਾਰ ਬਣਾ ਵਿਚਾਰ ਕਰ ਰਹੇ ਸੀ। ਆਓ ਉਸ ਲੜੀ ਨੂੰ ਹੀ ਅੱਗੇ ਆਪਾਂ ਤੋਰ ਸਕੀਏ ਕਿ ਸਿੱਖ ਉੱਪਰ ਸਤਿਗੁਰੂ ਆਪਣੀ ਨਜ਼ਰ ਕਰਦੇ ਨੇ ਤੇ ਉਹ ਸ਼ਬਦ ਦੀ ਕਰਨੀ ਕਮਾਣੀ ਦੀ ਘਾਲ ਕਮਾਈ ਕਰਦਾ ਹੈ ਤੇ ਜਿਸ ਅੰਦਰ ਗੁਰੂ ਦਾ ਸ਼ਬਦ ਔਰ ਰੂਹਾਨੀਅਤ ਬਖਸ਼ਿਸ਼ ਹੋ ਜਾਂਦੀ ਹੈ ਸੱਚਮੁੱਚ ਉਹ ਗੁਰਸਿੱਖ ਭੁੱਲਿਆ ਹੋਇਆਂ ਨੂੰ ਹਨੇਰੇ ਵਿੱਚ ਠੁੱਡੇ ਖਾਂਦਿਆਂ ਨੂੰ ਅੰਦਰ ਦੀ ਪਿਆਸ ਲੈ ਕੇ ਆਏ ਹੋਏ ਜੋ ਜਗਿਆਸੂ ਨੇ ਉਹਨਾਂ ਦੀ ਰੂਹਾਨੀਅਤ ਦੇ ਤੌਰ ਤੇ ਅਗਵਾਈ ਕਰਦਾ ਹੈ। ਆਓ ਸਾਧ ਸੰਗਤ ਅੱਜ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਆਸੀਸ ਬਖਸ਼ੋ ਮਾਲਕ ਅੰਦਰ ਦੀ ਭੈ ਭਾਵਨੀ ਨਾਲ ਆਪ ਹੀ ਕਿਰਪਾ ਕਰਕੇ ਵਿਚਾਰ ਕਰਾ ਲੈਣ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸ਼ਨਾ ਤੋਂ ਜੋ ਸਿੱਖ ਗੁਰੂ ਦੇ ਸਨਮੁਖ ਹੋ ਜਾਂਦਾ ਉਸ ਦੇ ਜੀਵਨ ਨੂੰ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਇੱਕ ਪੌੜੀ ਰੂਪ ਉਚਾਰਨ ਕੀਤਾ ਹੈ। ਉਸ ਪਵਿੱਤਰ ਬਚਨ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਤਿੰਨ ਚਾਰ ਹੀ ਗੱਲਾਂ ਸਮਝਾਈਆਂ। ਇੱਕ ਹੈ ਸਰੀਰਕ ਤੌਰ ਤੇ ਗੁਰੂ ਜੀ ਦੇ ਕੋਲ ਬੈਠਣਾ, ਇੱਕ ਹੈ ਬਾਹਰਮੁਖੀ ਸਰੀਰ ਦੀ ਸਨਮੁਖਤਾ, ਪਰ ਅੰਦਰੂਨੀ ਤੌਰ ਤੇ ਜਿਸ ਨੂੰ ਹਜ਼ੂਰ ਨੇ ਕਿਹਾ ਕਿ ਸਭ ਕੀ ਜਾਣੈ ਆਤਮ ਕੀ ਰਹਿਤ, ਅੰਦਰੂਨੀ ਤੌਰ ਤੇ ਗੁਰੂ ਦੇ ਸਨਮੁਖ ਹੋਣਾ, ਉਸ ਸੰਬੰਧੀ ਮਹਾਰਾਜ ਜੀ ਦੇ ਬਚਨ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ, ਕਿ ਜਿਹੜਾ ਆਪਣੇ ਅੰਦਰ ਤੋਂ ਆਪਣੇ ਮਨ ਤੋਂ ਆਪਣੇ ਆਤਮ ਤੋਂ ਆਪਣੇ ਗੁਰੂ ਦੇ ਨਾਲ ਰਹਿੰਦਾ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਖਿਰਦੈ ਧਿਆਏ ਅੰਤਰ ਆਤਮੇ ਸੰਭਾਲੇ। ਫਿਰ ਦੇਖੋ ਇੱਥੇ ਸ਼ਬਦ ਅੰਤਰ ਆਤਮਿਕ ਹੈ, ਜਿਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਖਿਰਦੈ ਧਿਆਏ ਅੰਦਰ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਨੇ, ਆਪਣੀ ਖੰਗਤਾ ਨੂੰ ਆਪਣੀ ਖੌਮੇ ਨੂੰ ਛੱਡ ਕੇ ਹਮੇਸ਼ਾ ਗੁਰੂ ਦੇ ਪਰਨੇ, ਗੁਰੂ ਦੇ ਆਸਰੇ, ਸਤਿਗੁਰੂ ਦੇ ਸਹਾਰੇ ਤੇ ਜ਼ਿੰਦਗੀ ਬਤੀਤ ਕਰੇ। ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣ ਹੋ ਸੰਤੋ ਸੋ ਸਿੱਖ ਸਨਮੁਖ ਹੋਏ। ਇੱਕ ਹਿਰਦੇ ਵਿੱਚ ਚਰਨ, ਅੰਤਰ ਆਤਮੇ ਸੰਭਾਲਣਾ ਤੇ ਆਪਣੀ ਖੰਗਤਾ ਨੂੰ ਛੱਡ ਕੇ ਗੁਰੂ ਤੇ ਪਰਨੇ ਆਪਣਾ ਜੀਵਨ ਬਤੀਤ ਕਰਨਾ। ਜਦੋਂ ਅਸੀਂ ਬਾਣੀ ਵਿੱਚੋਂ ਪੜ੍ਹਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਬੇਨਤੀ ਆਰੰਭ ਵਿੱਚ ਕਰਦਿਆਂ ਅੱਜ ਵੀ ਮਨ ਚ ਆਇਆ ਸੀ, ਖੰਗਤਾ ਇੰਨੀ ਹੈ ਕੋਈ ਬੰਦਾ ਇਹ ਸਵੀਕਾਰ ਕਰਨ ਨੂੰ ਤਿਆਰ ਹੀ ਨਹੀਂ ਕਿ ਮੇਰੇ ਵਿੱਚ ਕੋਈ ਊਣਤਾਈ ਹੈ। ਸੱਚ ਇਹ ਸਭ ਤੋਂ ਵੱਡੀ ਬੰਦੇ ਦੀ ਊਣਤਾਈ ਹੀ ਇਹ ਹੈ ਕਿ ਆਪਣੇ ਔਗਣਾ ਔਰ ਆਪਣੀ ਊਣਤਾਈ ਵੱਲ ਕਦੀ ਝਾਤੀ ਨਹੀਂ ਮਾਰਦਾ। ਦੂਸਰਾ ਉਹ ਜੋਸ਼ ਦਾ ਗਿਆਨ ਹੈ, ਜੋ ਉਸ ਦੀ ਅਕਲ ਹੈ ਉਹਦੀ ਸੀਮਾ ਵਿੱਚ ਜੋ ਕੁਝ ਉਹਨੇ ਹਾਸਲ ਕੀਤਾ ਉਹਨੂੰ ਅੰਤਲਾ ਸੱਚ ਸਮਝ ਕੇ ਅੰਤਲੀ ਸੀਮਾ ਸਮਝ ਕੇ ਦੂਸਰੇ ਬੰਦਿਆਂ ਨੂੰ ਇਨਕਾਰੀ ਜਾਂਦਾ ਹੈ ਜੋ ਅੱਜ ਦਾ ਦੁਖਾਂਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ ਆਸਾ ਕੀ ਵਾਰ ਵਿੱਚ ਉਹ ਜ਼ਰੂਰ ਆਪ ਨਾਲ ਸਾਂਝੇ ਕਰਾਂਗਾ ਕਿ ਦੇਖੋ ਪਹਿਲਾਂ ਸਿੱਖ ਹੈ ਗਿਆਨੀ ਸ਼ਬਦ ਬਾਅਦ ਵਿੱਚ ਹੈ, ਪਹਿਲਾਂ ਸਿੱਖ ਹੈ ਕਵੀ ਸ਼ਬਦ ਬਾਅਦ ਵਿੱਚ ਹੈ, ਪਹਿਲਾਂ ਸਿੱਖ ਹੈ ਕੀਰਤਨ ਸ਼ਬਦ ਬਾਅਦ ਵਿੱਚ ਹੈ, ਪਹਿਲਾਂ ਸਿੱਖ ਹੈ ਲਿਖਾਰੀ ਸ਼ਬਦ ਬਾਅਦ ਵਿੱਚ ਹੈ, ਪਹਿਲਾਂ ਸਿੱਖ ਹੈ ਵਖਿਆਨ ਕਰਤਾ ਬਾਅਦ ਵਿੱਚ ਹੈ। ਪਰ ਸਤਿਗੁਰੂ ਨੇ ਸਾਰੇ ਗਿਣ ਕੇ ਰੱਖ ਦਿੱਤੇ, ਉਹਦੇ ਵਿੱਚ ਗਿਆਨੀ ਵੀ ਆ ਗਏ, ਉਸ ਵਿੱਚ ਗਾਉਣ ਵਾਲੇ ਵੀ ਆ ਗਏ, ਉਸ ਵਿੱਚ ਵਿਆਖਿਆ ਕਰਨ ਵਾਲੇ ਵੀ ਆ ਗਏ, ਉਸ ਵਿੱਚ ਧਰਮ ਕਮਾਉਣ ਵਾਲੇ ਵੀ ਆ ਗਏ, ਉਸ ਵਿੱਚ ਬਾਹਰ ਮੁਖੀ ਗ੍ਰਿਸ ਤੋਂ ਪਰਹੇਜ ਕਰ ਜਤੀ ਲੋਕ ਵੀ ਆ ਗਏ। ਤੇ ਮਹਾਰਾਜ ਜੀ ਨੇ ਫਿਰ ਸਾਰਿਆਂ ਦਾ ਜ਼ਿਕਰ ਕਰਕੇ ਕਿਹਾ ਕਿ ਖੰਗਤਾ ਇੰਨੀ ਏ ਕਿਸੇ ਨੂੰ ਹੱਥ ਲਾ ਕੇ ਦੇਖ, ਹਰ ਬੰਦਾ ਕਹਿੰਦਾ ਮੈਂ ਹੀ ਪੂਰਾ ਹਾਂ, ਬਾਕੀ ਕਿਸੇ ਦੇ ਪੱਲੇ ਕੁਛ ਵੀ ਨਹੀਂ। ਇਹ ਪਵਿੱਤਰ ਸ਼ਲੋਕ ਕਿ ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀ ਹੈ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਖੂਣੀ ਭਾਹੇ ਭਰੇ ਮੁਰਦਾਰ। ਕਹਿਣ ਤਾਂ ਅੰਦਰ ਦੀਆਂ ਬਿਰਤੀਏ ਨਾ, ਮਹਾਰਾਜ ਜੀ ਨੇ ਅੱਗੇ ਬਚਨ ਕੀਤਾ, ਭਾਹੇ ਭਰੇ ਮੁਰਦਾਰ ਗਿਆਨੀ ਨੱਚੈ ਵਾਜੇ ਵਾਵੇ ਅਰੂਪ ਕਰੇ ਸ਼ਿੰਗਾਰ। ਮਹਾਰਾਜ ਕਹਿੰਦੇ ਨੇ ਜਿੰਨਾ ਕੋਲ ਗਿਆਨ ਹੈ, ਗਿਆਨ ਦੀ ਸ਼ਬਦਾਵਲੀ ਹੈ, ਹਜ਼ੂਰ ਨੇ ਕਿਹਾ ਉਹ ਬਹਿਰੂਪੀਏ ਬਣ ਗਏ, ਉਹ ਕਲਾਕਾਰ ਬਣ ਗਏ ਨੇ। ਤੇ ਮਹਾਰਾਜ ਕਹਿੰਦੇ ਨੇ ਉਹ ਨੱਚਦੇ ਵੀ ਪਏ ਨੇ, ਗਿਆਨੀ ਨੱਚੈ ਮਾਇਆ ਵਿੱਚ ਨਾਚ ਕਰ ਰਹੇ ਨੇ, ਵਾਜੇ ਵਾਵੇ ਅਰੂਪ ਕਰੇ ਸ਼ਿੰਗਾਰ। ਤੇ ਮਹਾਰਾਜ ਕਹਿੰਦੇ ਉੱਚਾ ਕੂਕੈ ਵਾਦਾ ਗਾਵੇ, ਵਾਦਾ ਦਰ ਤੇ ਵਾਦ ਵਿਵਾਦ ਨੀ ਵਾਰਾਂ, ਕਿ ਢਾਡੀ ਲੋਕ ਉੱਚੀ ਉੱਚੀ ਬੋਲਦੇ ਨੇ, ਵਾਰਾਂ ਗਾਇਨ ਕਰਦੇ ਨੇ, ਜਹੋਦਿਆਂ ਦੀਆਂ ਬਹਾਦਰਿਆਂ ਬਹਾਦਰਾਂ ਦੀਆਂ ਸੂਰਮਿਆਂ ਦੀਆਂ ਵਾਰਾਂ ਲੋਕਾਂ ਨੂੰ ਸੁਣਾ ਰਹੇ ਨੇ, ਗਿਆਨੀ ਨੱਚ ਰਿਹਾ। ਮਹਾਰਾਜ ਕਹਿੰਦੇ ਨੇ ਢਾਡੀ ਉੱਚਾ ਕੂਕੈ ਵਾਦਾ ਗਾਵੇ ਜੋਧਾਂ ਕਾ ਵਿਚਾਰ। ਤੇ ਵਿਦਵਾਨ ਕੀ ਕਰ ਰਿਹਾ, ਮੂਰਖ ਪੰਡਿਤ ਹਿਕਮਤ ਖੁੱਜਤ ਸੰਜੈ ਕਰੇ ਪਿਆ, ਪੰਡਿਤ ਮੂਰਖ ਬਣ ਗਿਆ। ਮਹਾਰਾਜ ਜੀ ਨੇ ਦੇਖੋ ਸ਼ਬਦ ਪੰਡਿਤ ਲਈ ਮੂਰਖ ਵਰਤਿਆ, ਹਾਲਾਂ ਪੰਡਿਤ ਦਾ ਅਰਥ ਵਿਦਵਾਨ ਹੈ। ਮੂਰਖ ਪੰਡਿਤ ਹਿਕਮਤ ਖੁੱਜਤ, ਜਿੰਨਾ ਪੜਦਾ ਹੈ ਓਨੀਆਂ ਇਸ਼ਟ ਤੇ ਓਨੀਆਂ ਅੰਦਰ ਖੁਜਤਾਂ ਕਰਨ ਲੱਗ ਪਿਆ ਹੈ। ਮਹਾਰਾਜ ਕਹਿੰਦੇ ਨੇ ਜਿੰਨੀਆਂ ਖੁਜਤਾਂ ਕਰਦਾ ਹੈ ਉਹਦਾ ਮਕਸਦ ਕੇਵਲ ਆਪਣੇ ਕੋਲ ਧਨ ਇਕੱਤਰ ਕਰਨਾ। ਮੂਰਖ ਪੰਡਿਤ ਹਿਕਮਤ ਖੁੱਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੇ, ਧਰਮੀ ਬੰਦੇ ਧਰਮ ਦੇ ਕਰਮ ਕਰਦੇ। ਇਹਨੂੰ ਨੈਗੇਟਿਵ ਮਤ ਲਿਜਾਣਾ ਸਿਰ। ਮਹਾਰਾਜ ਕਹਿੰਦੇ ਨੇ ਕਿ ਦੇਖ ਧਰਮ ਦੀ ਦੁਨੀਆਂ ਵਿੱਚ ਜਿਹਨੂੰ ਸਤਗੁਣੀ ਦੁਨੀਆਂ ਕਹਿੰਦੇ ਨੇ ਉੱਥੇ ਵੀ ਖੰਗਤਾ ਇਤਨੀ ਹੈ, ਕੋਈ ਸਵਕਾਰ ਦਾ ਹੀ ਨਹੀਂ, ਮੈਂ ਕੋਈ ਥੋਟਾ ਵਾਂ, ਮੇਰੇ ਚ ਕੋਈ ਊਣਤਾ ਹੀ ਹੈ। ਧਰਮ ਦੇ ਕਰਮ ਕਰ ਰਿਹਾ, ਕੋਈ ਦਾਨ ਕਰ ਰਿਹਾ, ਕੋਈ ਪੁੰਨ ਕਰ ਰਿਹਾ, ਕੋਈ ਇਸ਼ਨਾਨ ਕਰ ਰਿਹਾ, ਕੋਈ ਲੋੜਵੰਦਾਂ ਨੂੰ ਕੱਪੜੇ ਵੰਡ ਰਿਹਾ, ਕੋਈ ਗਰੀਬਾਂ ਦਾ ਵਿਆਹ ਕਰ ਰਿਹਾ। ਕਰਮ ਧਰਮ ਦੇ ਕਰਦੇ ਪਏ ਨੇ ਤੇ ਧਰਮ ਦੇ ਕਰਮ ਕਰਦਿਆਂ ਗਰੀਬਾਂ ਨੂੰ ਪੌੜੀ ਬਣਾਇਆ ਕਿ ਇਹਨਾਂ ਨੂੰ ਰੋਟੀ ਖਵਾਈ ਸ਼ਾਇਦ ਇਹਦੇ ਨਾਲ ਮੈਨੂੰ ਮੁਕਤੀ ਮਿਲ ਜਾਏ। ਧਰਮੀ ਧਰਮ ਕਰੇ ਗਾਵਾਵੇ, ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ। ਸਿਰਫ ਬਾਹਰ ਮੁਖੀ ਖੱਟ ਕਰਕੇ ਬੈਠੇ ਨੇ ਪਰ ਅੰਦਰ ਵਾਲਾ ਮਨਵਾ ਤਾਂ ਵਾਸ਼ਨਾ ਵਿੱਚ ਡੋਲਦਾ ਹੈ। ਸਰੀਰਕ ਇੰਦਰੀਆਂ ਨੂੰ ਰੋਕੀ ਬੈਠਾ ਖੱਟ ਕਰ ਪਰ ਮਨ ਤਾਂ ਰੋਜ਼ ਵਿਸ਼ੇ ਵਾਸ਼ਨਾ ਵਿੱਚ ਵਸਿਆ ਹੈ। ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ। ਮਹਾਰਾਜ ਕਹਿੰਦੇ ਨੇ ਨਾ ਚੂ ਕਿਸੇ ਨੂੰ ਛੇੜੀ ਨਾ, ਸਭ ਕੋ ਪੂਰਾ ਆਪੇ ਹੋਵੇ, ਹਰ ਬੰਦਾ ਆਪਣੇ ਆਪ ਚ ਪੂਰਾ ਹੈ। ਮਹਾਰਾਜ ਜੀ ਨੇ ਨੀ ਕਿਹਾ ਗੁਰੂ ਨੇ ਪੂਰਾ ਕੀਤਾ, ਆਪਣੇ ਆਪ ਮੈਂ ਪੂਰਾ ਹਾਂ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਬਾਬਾ ਜੀ ਕਹਿੰਦੇ ਨਹੀਂ, ਇੱਕ ਦਿਨ ਐਸਾ ਆਉਣਾ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਜਦੋਂ ਪਤ ਪਰਵਾਣਾ ਦਾ ਅਰਥ ਹੁੰਦਾ ਵੱਟਾ, ਜਦੋਂ ਤਰਾਜ਼ੂ ਵਿੱਚ ਤੋਲਿਆ ਗਿਆ ਤੈਨੂੰ, ਇੱਜ਼ਤ ਦਾ ਵੱਟਾ ਰੱਬ ਦੇ ਘਰ ਵਿੱਚ ਪਿਆ, ਆਪਣੇ ਆਪ ਨੂੰ ਪੂਰਾ ਸਮਝਣਾ। ਜਿੱਦਣ ਉਹਨੇ ਆਪਣੇ ਤਰਾਜ਼ੂ ਵਿੱਚ ਜੋਖਿਆ ਪਤਾ ਤਾਂ ਉਦਣ ਲੱਗਣਾ ਤੇਰੇ ਕੋਲ ਪੂਰਨਤਾਈ ਕਿੰਨੀ ਹੈ।
ਸਤਿਗੁਰੂ ਨੇ ਕਿਰਪਾ ਕੀਤੀ ਤਾਂ ਇਹ ਪ੍ਰਕਰਨ ਛੂਹਿਆ। ਸਿੱਖ ਅੰਦਰੋਂ ਗੁਰੂ ਦੇ ਨਾਲ ਇੱਕ ਵਾਰ ਦੀ ਪੌੜੀ ਹੈ ਭਾਈ ਸਾਹਿਬ ਜੀ ਦੀ, ਉਹ ਮੇਰਾ ਖਿਆਲ ਹੈ ਇੱਕ ਵਾਰ ਮੈਂ ਤੇ ਸਾਂਝੀ ਕੀਤੀ ਹੈ। ਉਹ ਜ਼ਰੂਰ ਅਚਿਤ ਕਰਦਾ ਸੀ ਕਿ ਅੰਦਰੋਂ ਜਿਹੜਾ ਗੁਰੂ ਦੇ ਨਾਲ ਹੈ। ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਨਾ ਮੁਰੀਦ ਸ਼ਬਦ ਕਾਫੀ ਵਾਰੀ ਵਰਤਿਆ ਹੈ। ਪੀਰ ਮੁਰੀਦਾ ਪਿਰਹੜੀ ਉਹ ਨਿਭ ਹੈ ਨਾਲ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ। ਮੁਰੀਦ ਦਾ ਅਖਰੀ ਅਰਥ ਆਪਾਂ ਚੇਲਾ ਵੀ ਕਰਾਂਗੇ। ਭਾਈ ਸਾਹਿਬ ਕਹਿੰਦੇ ਨੇ ਜਿਹੜਾ ਸਹੀ ਅਰਥਾਂ ਵਿੱਚ ਗੁਰੂ ਕਾ ਸਿੱਖ ਹੈ, ਭਾਵੇਂ ਸ਼ਬਦ ਮੈਂ ਵੀ ਸਟੇਜ ਤੇ ਕਹਿ ਰਿਹਾ ਤੇ ਮਨ ਕਹਿੰਦਾ ਚੱਲ ਤੂੰ ਬੋਲ ਕੇ ਕਹਿ, ਹੋ ਸਕਦਾ ਬੋਲੀ ਕਿਤੇ ਮਨ ਨੂੰ ਸਮਝ ਪੈ ਜਾਏ। ਭਾਈ ਸਾਹਿਬ ਕਹਿੰਦੇ ਨੇ ਗੁਰੂ ਦਾ ਸਿੱਖ ਕਿਵੇਂ ਆਪਣੇ ਗੁਰੂ ਵਿੱਚ ਸਮਾਉਂਦਾ ਹੈ, ਉਹਦੇ ਵਿੱਚ ਉਹਨਾਂ ਕੁਛ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦੇ ਸਤਿਗੁਰੂ ਇੱਕ ਕਬਰ ਦੀ ਤਰ੍ਹਾਂ ਨੇ, ਫਿਰ ਸ਼ਬਦ ਦੁਹਰਾ ਦਿਆਂ, ਕਬਰ ਨਹੀਂ ਕਬਰ ਦੀ ਤਰ੍ਹਾਂ ਨੇ, ਸਿਰਫ ਇੱਕ ਉਦਾਹਰਨ ਹੈ। ਕਿਉਂਕਿ ਜਦੋਂ ਮੁਰੀਦ ਦੀ ਗੱਲ ਚੱਲੇਗੀ, ਮੁਰੀਦ ਦਾ ਸੰਬੰਧ ਮੁਰਦੇ ਦੇ ਨਾਲ ਹੈ, ਮੁਰਦਾ ਹੀ ਮੁਰੀਦ ਹੁੰਦਾ ਹੈ, ਜਿਉਂਦਾ ਮੁਰੀਦ ਨਹੀਂ। ਗੁਰੂ ਕਬਰ ਦੀ ਤਰ੍ਹਾਂ ਹੈ ਤੇ ਸਿੱਖ ਜਦੋਂ ਸਮਾਉਂਦਾ, ਜਿਉਂਦੇ ਨੂੰ ਕਬਰ ਕਦੀ ਵੀ ਥਾਂ ਨਹੀਂ ਦਿੰਦੀ, ਕਬਰ ਵਿੱਚ ਹਮੇਸ਼ਾ ਉਹੀ ਲਿਜਾਏ ਜਾਂਦੇ ਨੇ ਜਿਹੜੇ ਮਰ ਜਾਂਦੇ। ਜਿਉਂਦਿਆਂ ਨੂੰ ਕਿਹੜਾ ਕਬਰ ਵਿੱਚ ਕੋਈ ਦਫਨਾਉਂਦਾ ਦੇਖਿਆ? ਇਸ ਮੁਲਕ ਵਿੱਚ ਵੀ ਕਬਰਾਂ ਨੇ, ਜਿਉਂਦੇ ਕੋਲੋਂ ਲੰਘਣਗੇ, ਪਰ ਕਬਰ ਵਿੱਚ ਜਦੋਂ ਵੀ ਥਾਂ ਮਿਲੇਗੀ ਉਦੋਂ ਮਰੇ ਹੋਏ ਨੂੰ ਮਿਲੇਗੀ, ਜਿਉਂਦੇ ਨੂੰ ਕਬਰ ਵੀ ਥਾਂ ਨਹੀਂ ਦਿੰਦੀ। ਸਤਿਗੁਰੂ ਤਾਂ ਕਬਰ ਦੀ ਤਰ੍ਹਾਂ ਨੇ, ਇਹਦੇ ਵਿੱਚ ਵੀ ਉਹ ਸਮਾਏਗਾ ਜਿਹੜਾ ਆਪਣੇ ਆਪ ਨੂੰ ਮਾਰਦਾ। ਪਰ ਇੱਥੇ ਮਾਰਨਾ ਹੀਨਤਾ ਦਾ ਭਾਵ ਨਹੀਂ, ਮਹਾਰਾਜ ਜੀ ਦੇ ਭਾਈ ਸਾਹਿਬ ਦੇ ਬਚਨ ਨੇ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੇ, ਕਿ ਜਿਹੜਾ ਮੁਰੀਦ ਹੈ ਉਹ ਮੁਰਦਾ ਬਣ ਜਾਂਦਾ ਹੈ ਤੇ ਸਤਿਗੁਰੂ ਰੂਪੀ ਕਬਰ ਦੇ ਵਿੱਚ ਉਹ ਸਮਾ ਜਾਂਦਾ ਹੈ। ਗੋਰ ਦਾ ਅਰਥ ਹੈ ਕਬਰ। ਇੱਕ ਮਹਾਂਪੁਰਖ ਇਹਦੇ ਅਰਥ ਕਰਦੇ ਸਨ, ਬਾਬਾ ਆਨੰਦ ਸਿੰਘ ਜੀ ਹੋਣਾ ਦੇ ਜੀਵਨ ਵਿੱਚ ਵੀ। ਤੇ ਇੱਥੇ ਕਿਉਂਕਿ ਆਪ ਭਾਵਨਾ ਵਾਲੇ ਬੈਠੇ ਹੋ, ਅਸੀਂ ਜਦੋਂ ਸਿੱਖ ਮਹਾਂਪੁਰਖ ਦੀ ਗੱਲ ਕਰਾਂਗੇ ਨਾ, ਸਿੱਖਾਂ ਤੋਂ ਬਰਦਾਸ਼ਤ ਨਹੀਂ ਜੇ ਹੁੰਦੀ। ਸੱਚ ਇਹ ਵੇਖੰਗਤਾ ਹੈ ਨਾ ਕਿ ਮੇਰੇ ਤੋਂ ਵੱਡਾ ਵੀ ਕੀ ਹੋ ਸਕਦਾ? ਮੈਂ ਮੁਸਲਮਾਨ ਦਰਵੇਸ਼ ਦੀ ਗੱਲ ਕਰਾਂ, ਸਾਰੇ ਸੁਣ ਲੈਣਗੇ। ਮੈਂ ਕੋਈ ਕਹਾਣੀ ਬਣਾ ਕੇ ਸੁਣਾ ਦਿਆਂ, ਸਾਰੇ ਸੁਣਗੇ। ਪਰ ਜਦੋਂ ਕਿਤੇ ਕਰਨੀ ਕਮਾਣੀ ਵਾਲੇ ਮਹਾਂਪੁਰਖ ਦੀ ਗੱਲ ਚੱਲੇਗੀ, ਕਿਉਂਕਿ ਪ੍ਰਚਾਰ ਹੀ ਇੰਨਾ ਕੁ ਕਰ ਦਿੱਤਾ ਗਿਆ, ਇਹ ਗੱਲ ਕਹਿ ਦਿੱਤੀ ਗਈ ਕਿ ਮਹਾਂਪੁਰਖ ਹੁੰਦਾ ਹੀ ਨਹੀਂ। ਸੱਚ ਇਹ ਵੇ ਕਿ ਮਹਾਂਪੁਰਖ ਹਰ ਯੁੱਗ ਵਿੱਚ ਹੁੰਦਾ ਹੈ ਵੀ, ਤੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਬਾਣੀ ਜੁਗੋ ਜੁਗ ਅਟਲ ਹੈ, ਮਹਾਂਪੁਰਖ ਵੀ ਜੁਗੋ ਜੁਗ ਅਟਲ ਹੈ। ਪਰ ਦਿਸਦਾ ਉਸ ਨੂੰ ਨਹੀਂ, ਦਿਸਦਾ ਉਸ ਨੂੰ ਨਹੀਂ ਜਿਸ ਨੇ ਆਪਣੀ ਖੰਗਤਾ ਦਾ ਪਰਦਾ ਉਹਦੇ ਕੋਲ ਹੈ। ਦਾਸ ਨੇ ਇੱਕ ਅਰਜ਼ ਕੀਤੀ, ਮਹਾਂਪੁਰਖ ਦੀ ਬਾਣੀ ਵਿੱਚ ਪਰਿਭਾਸ਼ਾ ਦੇਖੋ ਤੇ ਬੇਅੰਤ ਪ੍ਰਮਾਣ ਮਿਲਣਗੇ। ਸਿੱਧੀ ਜੀ ਗੱਲ, ਮਹਾਂਪੁਰਖ ਉਹ ਜਿਹਨੂੰ ਵੜਤਣ ਦੀ ਭੁੱਖ ਨਹੀਂ। ਸੱਜਣ ਕਿਸੇ ਸ਼ਬਦ ਕਹਿ ਸਨ, ਜਿਹਨੂੰ ਵਿੜਤਨ ਦੀ ਭੁੱਖ ਨਹੀਂ। ਮਹਾਂਪੁਰਖ ਉਹ ਜੋ ਸੁੱਖ ਸਹੂਲਤਾਂ ਵਿੱਚ ਲਿਪਾਏ ਮਾਨ ਨਹੀਂ। ਮਹਾਂਪੁਰਖ ਉਹ ਜਿਹਨੂੰ ਧਨ ਵੀ ਆਪਣੇ ਪ੍ਰਭਾਵ ਥੱਲੇ ਕਦੀ ਨਹੀਂ ਲੈ ਸਕਦਾ। ਹੁਣ ਮਹਾਂਪੁਰਖ ਇੱਕ ਪੁਰਖ ਸ਼ਬਦ ਹੈ, ਮਹਾਂਪੁਰਖ ਹੈ। ਪੁਰਖ ਤਾਂ ਆਮ ਸਾਰਾ ਸੰਸਾਰ ਹੈ, ਪਰ ਮਹਾਂਪੁਰਖ ਉਹਦੇ ਲਈ ਵਰਤਨੇ ਆ ਜਿਹਦੇ ਅੰਦਰ ਪਰਮਾਤਮਾ ਦਾ ਸ਼ਬਦ ਸਾਖਿਆਰ ਪ੍ਰਗਟ ਹੋ ਜਾਂਦਾ। ਖੈਰ, ਉਹ ਇੱਕ ਬਚਨ ਕਹਿੰਦੇ ਸਨ ਇਸ ਪੌੜੀ ਬਾਰੇ, ਕਹਿੰਦੇ ਸਨ ਗੁਰੂ ਕਬਰ ਹੈ, ਸਿੱਖ ਮੁਰਦਾ ਬਣ ਕੇ ਉਹਦੇ ਵੱਡੇ ਗੁਣ ਸਨ। ਉਹ ਅਸੀਂ ਜੇ ਦੇਖੀਏ ਤਾਂ ਪਹਿਲਾਂ ਕਬਰ ਦਾ ਗੁਣ ਇਹ ਵੇ ਕਿ ਜਿਸ ਬੰਦੇ ਨੂੰ ਆਪਣਾ ਘਰ ਵੀ ਥਾਂ ਨਹੀਂ ਦਿੰਦਾ, ਕਬਰ ਉਹਨੂੰ ਥਾਂ ਦੇ ਦਿੰਦੀ। ਸੱਚ ਹੈ ਨਾ ਕਿ ਘਰ ਬਣਾਉਂਦਾ ਸਾਰੀ ਜ਼ਿੰਦਗੀ ਬੰਦਾ ਲਾ ਦਿੰਦਾ, ਪਰ ਘਰ ਵਿੱਚ ਥਾਂ ਕਦੀ ਕਿਸੇ ਨੂੰ ਨਹੀਂ ਮਿਲੀ। ਇੱਕ ਰਾਤ ਵੀ ਕੋਈ ਘਰ ਰੱਖਣ ਨੂੰ ਤਿਆਰ ਨਹੀਂ। ਕਹਿਣ ਲੱਗੇ ਕਬਰ ਦਾ ਸੁਭਾਗ ਹੈ ਕਿ ਜਦੋਂ ਬੰਦੇ ਦੇ ਕੋਲ ਆਪਣੇ ਘਰ ਦੇ ਲੋਕ ਤੇ ਆਪਣਾ ਬੈਡਰੂਮ ਵੀ ਜਵਾਬ ਦੇ ਦੇ, ਕਬਰ ਉਦਨ ਵੀ ਇੰਤਜ਼ਾਰ ਕਰਦੀ ਏ ਕਿ ਨਿਕਰਿਆ, ਜਿਉਂਦਿਆਂ ਤਾਂ ਤੂੰ ਮੇਰੇ ਕੋਲ ਆਇਆ ਨਹੀਂ, ਅੱਜ ਤੇਰਾ ਸਹਾਰਾ ਕੋਈ ਨਹੀਂ ਰਿਹਾ, ਆ ਮੈਂ ਤੇਰਾ ਸਹਾਰਾ ਬਣ ਕੇ ਤੈਨੂੰ ਆਪਣੇ ਕੋਲ ਥਾਂ ਦੇਣੀ। ਪਹਿਲਾ ਕਬਰ ਦਾ ਗੁਣ ਇਹ ਕਿ ਨਿਥਾਵੇਂ ਨੂੰ ਥਾਂ ਦੇਣੀ। ਇਹਨੂੰ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਕਿ ਫਰੀਦਾ ਠੀਓ ਪਵਾਹੀ ਦਬ ਜੇ ਸਾਈ ਲੋੜੈ ਸਭ। ਪਰ ਇਹਦੇ ਨਾਲ ਇੱਕ ਸਲੋਕ ਉਹ ਹੈ ਕਿ ਕਬਰ ਆਵਾਜ਼ਾਂ ਮਾਰਦੀ ਹੈ, ਗੌਰ ਨਿਮਾਣੀ ਸੱਡ ਕਰੇ। ਹਾਲਾਂ ਉਹਨੂੰ ਮਾਣ ਕੋਈ ਨਹੀਂ ਦਿੰਦਾ ਕਬਰ ਨੂੰ। ਗੌਰ ਨਿਮਾਣੀ ਸੱਡ ਕਰੇ ਨੇ ਘਰਿਆ ਘਰ ਆਓ, ਨੇ ਘਰਿਆ ਘਰ ਆਓ ਜਿਸ ਦਾ ਕੋਈ ਟਿਕਾਣਾ ਨਹੀਂ। ਮਰਨ ਤੋਂ ਬਾਅਦ ਕਬਰ ਉਹਦਾ ਟਿਕਾਣਾ ਬਣ ਜਾਂਦੀ ਹੈ। ਦੂਜਾ ਕਬਰ ਦਾ ਗੁਣ ਇਹ ਵੇ ਕਿ ਜਿਹਨੂੰ ਆਪਣੇ ਵਿੱਚ ਥਾਂ ਦੇ ਦੇ ਨਾ, ਉਹਨੂੰ ਨਸ਼ਰ ਨਹੀਂ ਕਰਦੀ। ਨਸ਼ਰ ਦਾ ਮਤਲਬ ਉਹਨੂੰ ਪ੍ਰਗਟ ਨਹੀਂ ਕਰਦੀ। ਉਹ ਕਿਸੇ ਬਿਮਾਰੀ ਨਾਲ ਮਰਿਆ ਹੋਵੇ, ਕਿਸੇ ਸ਼ਸਤਰ ਨਾਲ ਮਰਿਆ ਹੋਵੇ, ਕਿਸੇ ਰੋਗ ਨਾਲ ਮਰਿਆ ਹੋਵੇ, ਭਾਵੇਂ ਉਹਦੇ ਤਨ ਨੂੰ ਕਿਰਮ ਚੱਲੇ ਹੋਣ, ਬਦਬੋ ਵੀ ਆਉਂਦੀ ਹੋਵੇ, ਕਬਰ ਕਦੀ ਨਸ਼ਰ ਨਹੀਂ ਕਰਦੀ। ਜਿਹੜਾ ਉਹਦੇ ਵਿੱਚ ਜਾਸ ਮੰਨਦਾ ਹੈ, ਕਬਰ ਮਿੱਟੀ ਪਾ ਕੇ ਉਹਨੂੰ ਢੱਕ ਲੈਂਦੀ ਏ, ਆਪਣੇ ਸੀਨੇ ਵੀ ਥਾਂ ਦਿੰਦੀ ਏ, ਪਰ ਲੋਕਾਂ ਵਿੱਚ ਪ੍ਰਗਟ ਨਹੀਂ ਕਰਦੀ। ਉਹ ਥਾਂ ਦਿੰਦੀ ਹੈ ਢੱਕ ਕੇ। ਕਹਿੰਦੇ ਨੇ ਕਬਰ ਦਾ ਦੂਜਾ ਗੁਣ ਇਹ ਵੇ ਕਿ ਜਿਵੇਂ ਉਹ ਪਰਦੇ ਢੱਕਦੀ ਏ, ਸਤਿਗੁਰੂ ਦੇ ਕੋਲ ਜਿਹੜਾ ਆਉਂਦਾ ਮਹਾਰਾਜ ਵੀ ਪਰਦੇ ਢੱਕ ਦਿੰਦੇ। ਫਿਰ ਬੇਨਤੀ ਸਮਝਿਓ, ਕਬਰ ਨਿਥਾਵਿਆਂ ਦੀ ਥਾਂ ਹੈ, ਸਤਿਗੁਰੂ ਜੀ ਜਿਹਦੀ ਕੋਈ ਵੀ ਥਾਂ ਨਹੀਂ, ਉਹਦੀ ਥਾਂ ਸਮਰੱਥ ਸਤਿਗੁਰੂ ਨੇ। ਕਬਰ ਬੇਪਰਦਿਆਂ ਦੇ ਪਰਦੇ ਪਾ ਕੇ ਉਹਨਾਂ ਦੇ ਐਬ ਢੱਕਦੀ ਹੈ, ਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਇਹਨਾਂ ਦੇ ਕੋਲ ਅੱਤ ਦਾ ਗੁਨਾਹਗਾਰ ਵੀ ਆ ਜਾਏ, ਸੱਚ ਇਹ ਉਹਦਾ ਵੀ ਪਰਦਾ ਢੱਕ ਲੈਣਗੇ, ਉਹ ਦੂਜੇ ਨੂੰ ਦੱਸਦੇ ਕੀ ਨੇ। ਪਰ ਆਮ ਤੌਰ ਤੇ ਹੁੰਦਾ ਨਹੀਂ। ਕਈ ਵਾਰੀ ਮਨੁੱਖ ਜਦੋਂ ਅੰਦਰੋਂ ਟੁੱਟਦਾ ਹੈ ਨਾ, ਠੋਕਰ ਵੱਜਦੀ ਏ, ਉਹਦਾ ਸਹਾਰਾ ਕੋਈ ਨਹੀਂ ਰਹਿੰਦਾ, ਫਿਰ ਉਹ ਯਤਨ ਕਰਦਾ ਮੈਂ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰਾਂ। ਜਦੋਂ ਦੁੱਖ ਸਾਂਝਾ ਕਰਦਾ ਕਿਸੇ ਬੰਦੇ ਨਾਲ, ਕੋਈ ਬੜਾ ਜਿਗਰੇ ਵਾਲਾ ਹੋਵੇ, ਕਿਸੇ ਦੇ ਐਬ ਅੰਦਰ ਪਾ ਕੇ ਢੱਕ ਲੈ, ਨਹੀਂ ਤੇ ਬੰਦਾ ਹਮਦਰਦੀ ਨਾਲ ਸੁਣ ਲੈਂਦਾ, ਸੁਣਨ ਤੋਂ ਬਾਅਦ ਕੁਝ ਦਿਨਾਂ ਤੋਂ ਬਾਅਦ ਉਹਦੇ ਤੋਂ ਰਿਹਾ ਨਹੀਂ ਜਾਂਦਾ, ਉਹਨੂੰ ਪਚਦਾ ਨਹੀਂ, ਉਹ ਸੁਣੇ ਹੋਏ ਐਬ ਲੋਕਾਂ ਵਿੱਚ ਪ੍ਰਚਾਰਨ ਲੱਗ ਪੈਂਦਾ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਂਦੇ ਹਾਂ, ਪਤਾ ਨਹੀਂ ਸਾਡੇ ਅੰਦਰ ਦੇ ਕਿੰਨੇ ਕੁ ਐਬ ਨੇ, ਕਿੰਨੇ ਕੁ ਦੁੱਖ ਨੇ, ਕਿੰਨੀਆਂ ਕੁ ਪੀੜਾ ਨੇ, ਕਿੰਨੇ ਕੁ ਰੋਗ ਨੇ, ਸਾਰੇ ਆਪਣੇ ਅੰਦਰ ਗੁਰੂ ਸਾਹਮਣੇ ਦੱਸ ਜਾਂਦੇ ਹਾਂ। ਪਰ ਸਤਿਗੁਰੂ ਦਾ ਹਿਰਦਾ ਸਾਰਿਆਂ ਦੇ ਔਗਣ ਐਬ ਗੁਣਾ ਆਪਣੇ ਕੋਲ ਸੁਣ ਲੈਂਦਾ, ਪਰ ਸੱਚ ਇਹ ਦੂਜੇ ਕੰਨ ਕਿਸੇ ਨੂੰ ਦੱਸਦਾ ਨਹੀਂ, ਉਹ ਪੜਦੇ ਪਾਉਂਦੇ। ਤਾਂ ਹੀ ਸਾਹਿਬ ਨੇ ਕਿਹਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੁਗੇ ਪਾਪੀ ਪੜਦਾ, ਪਾਪੀ ਦਾ ਪੜਦਾ ਢੱਕ ਲਿਆ। ਬੇਨਤੀ ਫਿਰ ਦੁਹਰਾ ਦਿਆਂ, ਕਬਰ ਦਾ ਪਹਿਲਾ ਗੁਣ ਨਿਥਾਵੇਂ ਦੀ ਥਾਂ, ਦੂਜਾ ਕਬਰ ਦਾ ਗੁਣ ਕਿ ਜਿਹੜਾ ਆ ਜਾਏ ਉਹਨੂੰ ਨਸ਼ਰ ਨਹੀਂ ਕਰਨਾ, ਉਹਨੂੰ ਢੱਕ ਲੈਣਾ, ਤੇ ਤੀਜਾ ਕਬਰ ਦਾ ਗੁਣ ਹੈ ਕਿ ਜਿਹਦੇ ਪਰਦੇ ਢੱਕ ਲਵੇ, ਕੁਝ ਸਮੇਂ ਤੋਂ ਬਾਅਦ ਉਹਨੂੰ ਆਪਣਾ ਰੂਪ ਹੀ ਦੇ ਦਿੰਦੀ, ਉਹ ਮਿੱਟੀ ਵਿੱਚ ਮਿੱਟੀ ਹੋ ਜਾਂਦਾ। ਜਿਹੜਾ ਸਤਿਗੁਰੂ ਕੋਲ ਆ ਜਾਏ, ਕੱਲੇ ਪਰਦੇ ਨਹੀਂ ਢੱਕਦੇ, ਸਿੱਖ ਨੂੰ ਆਪਣੇ ਵਿੱਚ ਅਭੇਦ ਕਰ ਲੈਂਦੇ। ਉਹ ਪੌੜੀ ਹੈ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਮੁਰਦਾ ਹੋ ਜਾਏ ਗੁਰੂ ਰੂਪੀ ਕਬਰ ਵੀ ਸਮਾ ਜਾਏ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੈ। ਧਿਆਨ ਦਿਆ ਜੇ ਜੋ ਦੀਸੈ ਗੁਰਸਿੱਖੜਾ ਐਸਾ, ਉਹਦੀ ਸੁਰਤ ਕਦੀ ਸ਼ਬਦ ਤੋਂ ਟੁੱਟੇ ਨਾ, ਉਹਦੀ ਸੁਰਤ ਸ਼ਬਦ ਵਿੱਚ ਕੀ ਲੀਨ ਰਹੇ, ਤੇ ਇਸ ਤਰ੍ਹਾਂ ਲੀਨ ਰਹੇ ਕਿ ਜਿਵੇਂ ਮੱਛੀ ਪਾਣੀ ਦੇ ਵਿੱਚ ਹੀ ਲੀਨ ਰਹਿੰਦੀ, ਉਹ ਕਦੀ ਥੱਕਦੀ ਨਹੀਂ, ਕਦੀ ਅੱਕਦੀ ਨਹੀਂ, ਮੱਛੀ ਪਾਣੀ ਤੋਂ ਕਦੀ ਨਫ਼ਰਤ ਵੀ ਨਹੀਂ ਕਰਦੀ, ਉਹ ਦਿਨ ਰਾਤ ਜਨਮ ਤੋਂ ਲੈ ਕੇ ਮਰਨ ਤੱਕ ਪਾਣੀ ਵਿੱਚ ਹੀ ਹੈ। ਭਾਈ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਲਵਲੀਨ ਹੋ ਜਾਏ ਕਿ ਜਿਵੇਂ ਮੱਛੀ ਪਾਣੀ ਵਿੱਚ ਲੀਨ ਹੈ, ਉਹਦੀ ਸੁਰਤ ਕਦੀ ਖਿੰਡੇ ਨਾ। ਪਰ ਇਹ ਫਿਰ ਬੇਨਤੀ ਕਰਾਂ, ਕੱਲ ਨੂੰ ਅੱਗੇ ਚਾਹੇ ਗਾਉਣ ਵਾਲੇ ਦਿਨਾਂ ਚ ਮੇਰਾ ਮਨ ਅੰਤ ਨਾ ਕਾਹੂ ਜਾਏ ਜੀ। ਸੁਰਤ ਦਾ ਟਿਕਣਾ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਹੜਾ ਟਿਕੇਗਾ, ਬਾਕੀ ਤਾਂ ਸਾਰੇ ਯਤਨ ਵਿੱਚ ਨੇ, ਸਾਧਨਾ ਵਿੱਚ ਹੀ ਆ ਕਿ ਅੱਜ ਟਿਕ ਜਾਏ ਕੱਲ ਟਿਕ ਜਾਏ। ਤੇ ਜਿੱਦਣ ਸੁਰਤ ਪੂਰਨ ਤੌਰ ਤੇ ਟਿਕਾ ਵਿੱਚ ਆ ਜਾਏ, ਉਦਣ ਇੱਕ ਵਾਰੀ ਭਿੱਜ ਕੇ ਕੋਈ ਵਾਹਿਗੁਰੂ ਕਹਿ ਦੇ
ਇੱਕ ਵਾਰੀ ਵਾਹਿਗੁਰੂ ਕਿਆ ਹੋਇਆ, ਕਈ ਸਾਲਾਂ ਦਾ ਬਾਰਮੁਖੀ ਬੈਲੇ ਹੋਏ ਵਾਹਿਗੁਰੂ ਨਾਲੋਂ ਵੱਧ ਫਲ ਦੇ ਜਾਏ, ਕਿਉਂਕਿ ਉਹ ਟਿਕਾ ਹੈ, ਸੁਰਤ ਟਿਕੀ ਹੈ। ਹਜ਼ੂਰ ਨੇ ਕਿਹਾ, ਭਾਈ ਸਾਹਿਬ ਨੇ ਕਿਹਾ ਕਿ ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ, ਤਨ ਧਰਤੀ ਕਰ ਧਰਮਸ਼ਾਲ ਜੋ ਦੀਸੈ ਗੁਰਸਿੱਖੜਾ। ਆਪਣੇ ਤਨ ਨੂੰ ਧਰਮਸ਼ਾਲਾ ਬਣਾਏ ਤੇ ਧਰਮਸ਼ਾਲਾ ਦੇ ਅੰਦਰ ਧਰਮ ਕਮਾਣ ਵਾਲੇ ਬੈਠਦੇ ਨੇ, ਇਹ ਸ਼ਬਦ ਨੇ ਸਾਰੇ ਚਾਟਸ਼ਾਲਾ, ਪਾਠਸ਼ਾਲਾ, ਧਰਮਸ਼ਾਲਾ, ਜਿੱਥੇ ਕੁਝ ਸਿਖਾਇਆ ਜਾਣਾ ਹੈ। ਹੁਣ ਮਹਾਰਾਜ ਜੀ ਨੇ ਕਿਹਾ ਤਨ ਨੂੰ ਧਰਮਸ਼ਾਲਾ ਬਣਾ ਲੈ, ਤੇ ਧਰਮਸ਼ਾਲਾ ਤੋਂ ਹੀ ਗੁਰਦੁਆਰਾ ਬਣਿਆ ਨਾ। ਪਹਿਲਾਂ ਸੰਗਤ ਸੀ, ਫਿਰ ਪੱਕੀ ਸੰਗਤ ਹੋ ਗਈ। ਪੱਕੀ ਸੰਗਤ ਦਾ ਮਤਲਬ ਹੁੰਦਾ ਸੀ ਕਿ ਜਿੱਥੇ ਮਹਾਰਾਜ ਜਾਂਦੇ ਸਨ ਇੱਕ ਘਰ ਚੋਂ ਲੈਣਾ, ਇੱਥੇ ਰੋਜ਼ ਸੰਗਤ ਇਕੱਠੀ ਹੋਵੇਗੀ, ਥਾਂ ਨਹੀਂ ਬਦਲੀ ਜਾਏਗੀ। ਫਿਰ ਧਰਮਸ਼ਾਲ ਬਣੀ, ਧਰਮਸ਼ਾਲ ਤੋਂ ਬਾਅਦ ਗੁਰਦੁਆਰਾ ਬਣਿਆ। ਪਰ ਭਾਵੇਂ ਕੋਈ ਸਮੇਂ ਤੋਂ ਬਾਅਦ ਉਹ ਕਦਰਾਂ ਕੀਮਤਾਂ ਗਵਾਚ ਜਾਂਦੀਆਂ ਨੇ, ਇਹ ਸਾਨੂੰ ਸਵੀਕਾਰ ਲੈਣਾ ਚਾਹੀਦਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਜਿਸ ਦਿਨ ਧਰਮ ਅਸਥਾਨ ਤੇ ਬੈਠੇ ਹੋਏ ਲੋਕਾਂ ਦੀ ਜ਼ਿੰਦਗੀ ਭ੍ਰਸ਼ਟ ਜਾਏਗੀ, ਕੋਈ ਵੀ ਕੌਮ ਹੋਵੇ ਉਹ ਜ਼ਿਆਦਾਤਰ ਦੇਰ ਤੱਕ ਉਹਦੀ ਕੈਮੀ ਰਹਿ ਨਹੀਂ ਸਕਦੀ। ਥਾ ਨਸ਼ਟ ਜੱਗ ਭ੍ਰਸ਼ਟ ਹੋਏ, ਡੁੱਬਤਾ ਇਵ ਜੱਗ। ਸ਼ਾਇਦ ਇਹੀ ਕਾਰਨ ਕਿ ਬੁੱਲੇ ਨੇ ਦੇਖ ਕੇ ਬਾਹਰ ਦਾ ਸਭ ਵਾਤਾਵਰਨ, ਉਹਦਾ ਇੱਕ ਰਚਨਾ ਵਿੱਚ ਇੱਕ ਕਵਿਤਾ ਕਹਿ ਲਓ ਹੈ ਤਾਂ ਰੁਬਾਈ, ਉਹ ਕਹਿੰਦਾ ਹੈ ਬੁੱਲਿਆ ਠਾਕੁਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਵਾਏ। ਜਿੱਥੇ ਮੰਦਿਰ ਵਿੱਚ ਮੋਮਨ ਰੋਜ਼ ਮੂਰਤੀ ਨੂੰ ਭੋਗ ਲਵਾਉਂਦਾ, ਉਹ ਕਹਿੰਦਾ ਉਹਦੇ ਨੇੜੇ ਜਾਏਗਾ, ਸੱਚ ਇਹ ਵੇ ਕਿ ਤੂੰ ਰੱਬ ਤੋਂ ਦੂਰ ਚਲਾ ਜਾਏਗਾ। ਖਿਮਾ ਕਰਿਓ, ਮੈਂ ਕਿਸੇ ਨੂੰ ਲਾ ਕੇ ਨਹੀਂ, ਇਹ ਸੱਚਾਈ ਹੈ। ਬੁੱਲਿਆ ਠਾਕੁਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਗਾਏ, ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਉਹ ਵੀ ਨੇੜੇ ਨਹੀਂ ਲੱਗਣ ਦਿੰਦਾ। ਅਮੀਰ ਜਾਦਿਆਂ ਨੇ ਬੂਹੇ ਅੱਗੇ ਚੋਬਦਾਰ ਖਲਾਏ, ਅਮੀਰ ਦੇ ਘਰ ਜਾਏਗਾ ਡਾਂਗਾਂ ਵਾਲੇ ਅੱਗੋ ਮਿਲਣਗੇ। ਠਾਕੁਰ ਦੁਆਰੇ ਨਾ ਜਾਹੀ ਜਿੱਥੇ ਮੋਮਨ ਭੋਗ ਲਵਾਏ, ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ। ਅਮੀਰ ਜਾਦਿਆਂ ਨੇ ਬੂਹੇ ਅੱਗੇ ਚੋਬਦਾਰ ਖਲਾਏ, ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਤੂੰ ਰੱਬ ਦਾ ਦਰ ਮੰਨ ਲਓ। ਖੈਰ, ਜਿਹੜੀ ਬੇਨਤੀ ਕਰਨੀ ਚਾਹ ਕਿ ਧਰਮਸ਼ਾਲਾ ਸਿੱਖ ਦਾ ਤਨ ਬਣ ਜਾਏ। ਇਹ ਭਾਈ ਸਾਹਿਬ ਨੇ ਕਿਹਾ ਕਿ ਤਨ ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੇ। ਧਰਮਸ਼ਾਲ ਕਿਉਂ ਵਰਤਿਆ? ਹੈ ਤਾਂ ਇਹ ਸਰੀਰ ਮਿੱਟੀ ਦਾ ਪਿੰਜਰ ਹੀ ਨਾ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਪਰਸੋਂ ਵੀ ਅਰਜ਼ ਕੀਤੀ ਸੀ ਸ਼ਾਇਦ, ਕਾਚ ਕੋਟੰਗ ਰਚੰਤ ਤੋਇੰਗ ਲੇਪਣੰਗ ਰਕਤ ਚਰਮਣੈ, ਹੈ ਕਿ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ। ਪਰ ਮਹਾਰਾਜ ਕਹਿੰਦੇ ਧਰਮਸ਼ਾਲਾ ਬਣ ਜਾਏ। ਧਰਮਸ਼ਾਲਾ ਵੀ ਜਦੋਂ ਕੋਈ ਜਾਂਦਾ ਹੈ ਉਹਨੂੰ ਧਰਮ ਸਿੱਖਣ ਨੂੰ ਮਿਲਦਾ ਹੈ, ਧਰਮ ਕਮਾਨ ਨੂੰ ਮਿਲਦਾ ਹੈ। ਧਰਮਸ਼ਾਲਾ ਵਿੱਚ ਗਏ ਹੋਏ ਨੂੰ ਪਰ ਉਪਕਾਰ ਵਾਲੇ ਲੋਕ ਮਿਲਦੇ ਨੇ। ਕਹਿਣ ਲੱਗੇ ਸਿੱਖ ਦਾ ਤਨ ਹੀ ਗੁਰਦੁਆਰਾ ਬਣ ਜਾਏ, ਧਰਮਸ਼ਾਲਾ ਬਣ ਜਾਏ, ਜਿੱਥੇ ਇਹ ਬਹਿ ਜਾਏ ਉੱਥੇ ਲੋਕਾਂ ਨੂੰ ਧਰਮ ਕਮਾਨ ਦੀ ਜਾਂਚ ਆ ਜਾਏ। ਦੇਖੋ ਧਰਮਸ਼ਾਲਾ ਤਨ ਨੂੰ ਕਿਹਾ, ਤਨ ਧਰਤੀ ਕਰ ਧਰਮਸ਼ਾਲ, ਤੇ ਉੱਥੇ ਵਿਛਾਏ ਕੀ? ਆਪਾਂ ਕਾਰਪੈਟ ਵਿਛਾਇਆ, ਸਰੀਰ ਨੂੰ ਬਣਾਏ ਧਰਮਸ਼ਾਲਾ। ਮਨ ਦੱਬ ਵਿਛਾਵੇ, ਉੱਥੇ ਜਿਹੜਾ ਮਨ ਹੈ ਨਾ ਇਹਨੂੰ ਦੱਬ ਬਣਾ ਕੇ ਵਿਛਾ ਦੇ। ਇਹ ਸ਼ਬਦ ਜਿਹੜੇ ਆਏ ਪੰਜਾਬ ਚ ਉਹਨਾਂ ਤੇ ਪਤਾ, ਦੱਬ ਆਪਾਂ ਸਾਰੇ ਜਾਣਨੇ। ਅੱਜ ਕਾਰਪੈਟ ਨੇ, ਅਜੇ ਵੀ ਮਸੀਤਾਂ ਕਈਆਂ ਵੀ ਜਾਓ ਤੁਹਾਨੂੰ ਦੱਬ ਦੀਆਂ ਬਣੀਆਂ ਹੋਈਆਂ ਸਭਾ ਮਿਲਣਗੀਆਂ, ਫੂੜੀਆਂ ਮਿਲਣਗੀਆਂ। ਉਹ ਕੀ ਕਰਦੇ ਸਨ, ਦੱਬ ਜਿਹੜੀ ਹੈ ਨਾ ਦੋ ਵਾਰੀ, ਇੱਕ ਵਾਰੀ ਕੱਟੀ ਜਾਂਦੀ ਸੀ, ਦੂਜੀ ਵਾਰੀ ਲਤਾੜੀ ਜਾਂਦੀ ਸੀ। ਉਹਨਾਂ ਨੂੰ ਜਿਹੜਾ ਆਪਾਂ ਪ੍ਰਮਾਣ ਦਿੱਤਾ, ਪਹਿਲਾਂ ਦੱਬ ਨੂੰ ਕੱਟਣਾ, ਕੱਟਣ ਤੋਂ ਬਾਅਦ ਪੈ ਵਿੱਚ, ਪਿਆ ਸ਼ਬਦ ਆਪ ਸਮਝਦੇ ਹੋ ਰਸਤਾ, ਪਰ ਰਸਤੇ ਵਿੱਚ ਵਿਛਾ ਦੇਣਾ ਤੇ ਲੰਘਣ ਵਾਲੇ ਪਸ਼ੂਆਂ ਨੇ ਪੈਰਾਂ ਦੇ ਨਾਲ ਉਹਨੂੰ ਲਤਾੜਨਾ, ਬੈਲ ਗੱਡੀਆਂ ਨੇ ਲਤਾੜਨਾ, ਆਦਮੀਆਂ ਨੇ ਲਤਾੜਨਾ। ਕੱਟਣ ਤੋਂ ਬਾਅਦ ਜਦੋਂ ਉਹਨੇ ਲਤਾੜੀ ਜਾਣਾ, ਫਿਰ ਉਹਦੀ ਸਭ ਬਣਾਉਣੀ। ਸਭ ਬਣਾਉਣ ਤੋਂ ਬਾਅਦ ਹਿੰਦੂ ਨੇ ਧਰਮਸ਼ਾਲਾ ਚ ਲੈ ਆਂਦੀ, ਮੁਸਲਮਾਨ ਮਸੀਤ ਵਿੱਚ ਲੈ ਗਿਆ। ਬਾਬਾ ਜੀ ਕਹਿੰਦੇ ਨੇ ਦੇਖ ਹੋਏ ਇਸ ਨਿਮਰਤਾ ਨੇ ਕਿੱਡਾ ਵੱਡਾ ਫਲ ਲਾਇਆ। ਕਦੀ ਇਹ ਦੱਬ ਖਲੋਤੀ ਸੀ,
ਕੱਟ ਕੇ ਇਹ ਪੈਰਾਂ ਦੇ ਥੱਲੇ ਲਤਾੜੀ ਗਈ। ਲਤਾੜਨ ਤੋਂ ਬਾਅਦ ਇਹ ਅੱਲਾਹ ਦਾ ਜ਼ਿਕਰ ਕਰਨ ਲਈ ਇਹਨੂੰ ਮਸਜਿਦ ਵੀ ਥਾਂ ਮਿਲ ਗਈ। ਇਹਨੂੰ ਜੋ ਮਿੱਟੀ ਲੱਗੀ ਲੋਕ ਚੁੱਕ ਕੇ ਮੱਥੇ ਤੇ ਲਾਣ ਲੱਗੇ। ਜੇ ਆਪਣੇ ਮਨ ਨੂੰ ਦਬ ਦੀ ਤੜਾ ਤੂੰ ਪਹਿਲਾਂ ਕੱਟ ਦੇ, ਦੇਖੋ ਇੱਕ ਕੱਟਣਾ ਤੇ ਇੱਕ ਲਤਾੜਨਾ, ਬੜਾ ਮੁਸ਼ਕਲ। ਕੱਟਣਾ ਇਹ ਹੀ ਤੇ ਮੰਨਦਾ ਨੀ ਨਾ, ਸਾਰੇ ਪਵਾੜੇ ਦੀ ਜੜ ਇਹ ਵੇ। ਮੁਸ਼ਕਲ ਨਾਲ ਰੱਬ ਤਰਸ ਕਰੇ, ਮੈਂ ਕਹਿੰਦਾ ਦੋ ਚੀਜ਼ਾਂ ਸਰੀਰ ਚ ਬੜੀਆਂ ਬੇਅਤਬਾਰੀਆਂ ਨੇ, ਦੋ ਚੀਜ਼ਾਂ, ਇੱਕ ਸਵਾਸ ਤੇ ਦੂਜਾ ਮਨ। ਸਵਾਸ ਵੀ ਬੇਅਤਬਾਰ ਹੈ, ਕੋਈ ਪਤਾ ਨੀ ਜਿਹੜਾ ਬਾਹਰ ਨਿਕਲਿਆ ਇਹਨੇ ਵਾਪਸ ਵੀ ਆਉਣਾ ਕਿਹਾ। ਅਸੀਂ ਰੋਜ਼ ਬਾਬਾ ਜੀ ਦਾ ਪੜ੍ਹਨੇ ਕਿ ਹਰ ਜਪਦੇ ਅੱਖਿਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਬੇਅਤਬਾਰ ਹੀ ਹੈ ਨਾ। ਉਰਦੂ ਦੇ ਇੱਕ ਵਿਦਵਾਨ ਨੇ ਕਿਹਾ, ਨਾ ਪਾਏਦਾਰ ਜ਼ਿੰਦਗਾਨੀਏ ਦੁਨੀਆ ਇਸ ਕਦਰ, ਨਾ ਪਾਏਦਾਰ ਦਰਦ ਸਦਾ ਰਹਿਣ ਵਾਲੀ ਨਹੀਂ, ਕਾਇਮ ਰਹਿਣ ਵਾਲੀ ਨਹੀਂ। ਨਾ ਪਾਏਦਾਰ ਜ਼ਿੰਦਗਾਨੀਏ ਦੁਨੀਆ ਇਸ ਕਦਰ, ਹਰ ਸਾਂਸ ਪਰ ਗੁਮਾ ਹੈ। ਗੁਮਾਨ, ਗੁਮਾ ਕਹਿੰਦੇ ਨੇ ਸ਼ੱਕ ਨੂੰ, ਗੁਮਾਨ ਨਹੀਂ, ਗੁਮਾ ਹੈ ਕਿ ਕਹੀਂ ਆਖਰੀ ਨਾ ਹੋ। ਹਰ ਸਾਹ ਦੇ ਉੱਤੇ ਹੀ ਸ਼ੱਕ ਹੈ ਕਿ ਜਿਹੜਾ ਬਾਹਰ ਨਿਕਲਿਆ ਕਿਤੇ ਆਖਰੀ ਨਾ ਹੋਵੇ। ਬੇਤਬਾਰਾ ਹੈ ਸਵਾਸ, ਤੇ ਦੂਜਾ ਸਾਡੀ ਬਾਡੀ ਵਿੱਚ ਬੇਤਬਾਰਾ ਹੈ ਮਨ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ ਖਰਕਾ ਪੈਖਰ ਤੋ ਛੁੱਟੈ ਜੋ ਉਪਰ ਲਾਦਾ। ਇੰਨਾ ਬੇਤਬਾਰਾ ਹੈ, ਤਨ ਦਾ ਤਾਂ ਭਰੋਸਾ ਹੈ, ਚਲੋ ਚੱਲ ਕੇ ਗੁਰਦੁਆਰੇ ਆ ਗਿਆ, ਪਰ ਇਹ ਬੇਤਬਾਰੇ ਦਾ ਕੋਈ ਪਤਾ ਨਹੀਂ, ਸਰੀਰ ਇੱਥੇ ਬੈਠਾ ਬਾਹਰ ਤੁਰਿਆ ਫਿਰਦਾ, ਬੇਤਬਾਰਾ ਹੀ ਹੈ ਨਾ। ਮਹਾਰਾਜ ਜੀ ਨੇ ਕਿਹਾ, ਮਨ ਨੂੰ ਪਹਿਲਾਂ ਕੱਟ, ਵਾਢੇ ਸਹੋਂ ਮੈਨੂੰ ਇਹਦਾ ਸਿਰ ਲਾ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਚ ਕਿਹਾ ਕਿ ਸੇਵਕ ਹੈ ਹੀ ਉਹ ਜਿਹੜਾ ਸਿਰ ਵੱਢ ਦਿੰਦਾ ਹੈ। ਪਹਿਲਾਂ ਮਨ ਦਾ ਸਿਰ ਵੱਢ ਦੀ ਖੌਮੇ ਨੂੰ ਕੱਟ, ਉਸ ਤੋਂ ਬਾਅਦ ਬਿਨ ਸਿਰ ਸੇਵਕਰੀਜੇ ਵਾਲੀ ਖੇਡ ਬਣੇ, ਕਿਉਂਕਿ ਦਬ ਪਹਿਲਾਂ ਕੱਟੀ ਜਾਂਦੀ ਫਿਰ ਲਤਾੜੀ ਜਾਂਦੀ। ਇਹਦੇ ਖੌਮੇ ਦਾ ਸਿਰ ਲਾ ਤੇ ਫਿਰ ਇਹਨੂੰ ਵਿਛਾ ਦੇ, ਜਿਵੇਂ ਲੋਕ ਲਤਾੜਦੇ ਨੇ ਤੇ ਦਬ ਪਤਲੀ ਹੋ ਜਾਏ, ਸਭ ਬਣ ਜਾਂਦੀ ਹੈ। ਤੇ ਜਦੋਂ ਤੇਰਾ ਮਨ ਕਿਤੇ ਗੁਰੂ ਦੇ ਘਰ ਵਿੱਚ ਲਿਤੜਨਾ ਸ਼ੁਰੂ ਹੋ ਜਾਏਗਾ, ਸੱਫ ਨੂੰ ਮਸੀਤ ਵੀ ਥਾਂ ਮਿਲ ਜਾਂਦੀ ਏ, ਤੇ ਜਿਹਦਾ ਮਨ ਕੱਟ ਕੇ ਲਤਾੜਿਆ ਜਾਏ ਉਹਨੂੰ ਰੱਬ ਦੇ ਘਰ ਵੀ ਥਾਂ ਮਿਲ ਜਾਂਦੀ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੈ, ਜੋ ਦੀਸੈ ਗੁਰ ਸਿੱਖੜਾ। ਤਨ ਧਰਤੀ ਕਰ ਧਰਮਸ਼ਾਲ, ਮਨ ਦਬ ਵਿਛਾਵੈ, ਲੱਤਾਂ ਹੇਠ ਲਤਾੜੀਏ ਗੁਰ ਸ਼ਬਦ ਕਮਾਵੈ। ਸ਼ਬਦ ਦੀ ਕਮਾਈ ਕਰ, ਇਹ ਲੱਤਾਂ ਥੱਲੇ ਲਿਤੜੇਗਾ। ਇੱਥੇ ਇੱਕ ਦਾਸ ਜ਼ਰੂਰ ਅਰਜ਼ ਕਰੇਗਾ, ਕੱਟਿਆ ਜਾਣਾ ਖੌਮੇ ਦਾ ਮਰਨਾ ਤੇ ਵਿਛ ਜਾਣਾ। ਭਾਈ ਮੰਝ ਸਾਹਿਬ ਦਾ ਜਦੋਂ ਅਸੀਂ ਕਿਤੇ ਜੀਵਨ ਪੜ੍ਹਨੇ, ਜ਼ਿਆਦਾ ਡੀਟੇਲ ਚ ਨਹੀਂ, ਸਰਵਰ ਦਾ ਪੁਜਾਰੀ ਸੀ, ਕਬਰਾਂ ਨੂੰ ਮੰਨਦਾ ਸੀ, ਪਿੰਡ ਦਾ ਚੌਧਰੀ ਸੀ, ਅਸਲ ਨਾਮ ਭਾਈ ਸਾਹਿਬ ਦਾ ਤੀਰਥਾ ਸੀ, ਮੰਝਕੀ ਦੇ ਰਹਿਣ ਵਾਲੇ ਸਨ, ਅਸੀਂ ਭਾਈ ਮਾਂਝੀ ਕਹਿੰਦੇ ਹਾਂ ਨਾ। ਉਹ ਸਿੱਖਾਂ ਨੂੰ ਬਾਣੀ ਪੜ੍ਹਦਿਆਂ ਦੇਖਿਆ ਉਹਨੇ, ਕਿਉਂਕਿ ਨਗਾਹੇ ਦੀ ਕਬਰ ਸੀ ਤਰਨ ਤਾਰਨ ਸਾਹਿਬ ਦੇ ਨੇੜੇ, ਤੇ ਇੱਥੇ ਲੋਕ ਰੋਟ ਚੜਾਉਣ ਆਉਂਦੇ ਸਨ ਮਿੱਠਾ, ਤੇ ਉਹਨੇ ਦੇਖਿਆ ਸਿੱਖ ਬਾਣੀ ਪੜ੍ਹਦਿਆਂ, ਤੇ ਕੁਝ ਕੁ ਦਿਨ ਉਹਨਾਂ ਦੀ ਸੰਗਤ ਮਿਲ ਗਈ। ਆਇਆ ਸਰਵਰ ਨੂੰ ਪੂਜਣ, ਸਿੱਖ ਦਾ ਸਰੀਰ ਹੀ ਧਰਮਸ਼ਾਲਾ ਜਦੋਂ ਬਣ ਜਾਏ। ਬਾਣੀ ਸੁਣਨ ਤੋਂ ਬਾਅਦ ਇੱਕ ਦਿਨ ਉਹਨੇ ਗੱਲ ਕੀ, ਕਹਿੰਦਾ ਪਤਾ ਨਹੀਂ ਕਿ ਮੇਰੇ ਕੋਲ 14-20 ਰੁਪਈਏ ਦੀ ਕਮੀ ਨਹੀਂ, ਪਰ ਜਿਹੜਾ ਟਿਕਾ ਤੁਹਾਡੇ ਕੋਲ ਜ਼ਮੀਨ ਤੇ ਬੈਠ ਕੇ ਮਿਲਿਆ ਨਾ, ਇਹ ਟਿਕਾ ਨਾ ਚੌਧਰ ਚੋਂ ਮਿਲਿਆ ਤੇ ਨਾ ਸਰਵਰ ਦੀ ਕਬਰ ਨੂੰ ਮੱਥੇ ਟੇਕ ਕੇ ਮਿਲਿਆ। ਕਹਿਣ ਲੱਗਾ, ਜਦੋਂ ਤੁਹਾਡੇ ਬੁੱਲ ਖਿਲਦੇ ਨੇ ਤੁਸੀਂ ਕੁਛ ਬੋਲਦੇ ਹੋ। ਉਹਨਾਂ ਕਿਹਾ, ਅਸਲ ਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਅਸੀਂ ਬਾਣੀ ਪੜ੍ਹਨੇ ਹਾਂ। ਕੁਝ ਦਿਨਾਂ ਦੀ ਸੰਗਤ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਚ ਆਇਆ, ਸਿਰਫ ਇੱਕ ਬੇਨਤੀ, ਖੌਮੇ ਨੂੰ ਮਾਰ ਦੇਣਾ, ਅੰਦਰ ਨੂੰ ਵਿਛਾ ਦੇਣਾ, ਕਥਾ ਕਰਨੀ ਬਹੁਤ ਸੌਖੀ ਹੈ ਪਰ ਅੰਦਰ ਮਰਨਾ ਬੜਾ ਮੁਸ਼ਕਲ। ਇਹਦੇ ਮਰਨ ਨਾਲ ਸਰੀਰ ਮਰਦਾ ਹੈ, ਸਭ ਕੁਝ ਮਰਦਾ। ਏਕ ਮਰਨ ਤੇ ਦੋਏ ਮੂਵੇ, ਦੋਏ ਮਰਨ ਤੇ ਚਾਰੇ, ਤਾਂ ਸਾਰੇ ਮਰਨੇ ਸ਼ੁਰੂ ਹੋ ਜਾਂਦੇ ਨੇ। ਇੱਕ ਮਰੇ ਤਾਂ ਸਹੀ, ਸੰਗਤ ਚ ਆਇਆ ਉਹਨੇ ਤਿੰਨ ਕੁ ਸ਼ਬਦ ਬੜੇ ਸੋਹਣੇ ਕਹੇ ਸਿੱਖਾਂ ਲਈ। ਪਤਾ ਨੀ ਰੱਬ ਨੇ ਉਹਨੂੰ ਲਤੀਫ ਅਕਲ ਦੇ ਦਿੱਤੀ। ਉਹ ਕਹਿੰਦਾ ਸਿੱਖੋ ਮੈਂ ਤੁਹਾਡੀ ਸੰਗਤ ਚੋਂ ਇਹ ਮਹਿਸੂਸ ਕੀਤਾ ਕਿ ਤੁਹਾਡਾ ਗੁਰੂ ਇੱਕ ਝੀਲ ਦੀ ਤਰ੍ਹਾਂ ਹੈ, ਤੁਸੀਂ ਗੁਰੂ ਝੀਲ ਵਿੱਚੋਂ ਨਿਕਲੇ ਹੋਏ ਦਰਿਆ ਦੀ ਤਰ੍ਹਾਂ, ਸਤਿਗੁਰੂ ਝੀਲ ਦੀ ਤਰ੍ਹਾਂ ਨੇ, ਤੁਸੀਂ ਝੀਲ ਵਿੱਚੋਂ ਨਿਕਲੇ ਹੋਏ ਦਰਿਆ ਦੀ ਤਰ੍ਹਾਂ ਹੋ, ਜਿੱਥੋਂ ਦਰਿਆ ਲੱਗ ਜਾਂਦਾ ਪਿਆਸ ਵੀ ਬੁਝਾਉਂਦਾ ਤੇ ਮੈਲ ਵੀ ਗਵਾਉਂਦਾ। ਮੈਨੂੰ ਯਕੀਨ ਹੈ ਜਿੱਥੇ ਤੁਹਾਡੇ ਵਰਗੇ ਸਿੱਖ ਲੰਘ ਜਾਣ ਲੋਕਾਂ ਦੀ ਮੈਲ ਵੀ ਖਤਮ ਹੋ ਜਾਂਦੀ ਹੈ ਤੇ ਅੰਦਰ ਦੀ ਪਿਆਸ ਵੀ ਬੁੱਝ ਜਾਂਦੀ। ਉਹਨੇ ਦੂਜੀ ਗੱਲ ਕਹੀ, ਕਹਿਣ ਲੱਗੇ ਤੁਹਾਡੇ ਸਤਿਗੁਰੂ ਸਮੁੰਦਰ ਦੀ ਤਰ੍ਹਾਂ ਨੇ ਤੇ ਤੁਸੀਂ ਸਿੱਖ ਸਮੁੰਦਰ ਵਿੱਚੋਂ ਉੱਠੇ ਹੋਏ ਬੱਦਲ ਦੀ ਤਰ੍ਹਾਂ ਹੋ। ਸ਼ਬਦ ਸੁਣਿਓ, ਗੁਰੂ ਸਮੁੰਦਰ ਦੀ ਤਰ੍ਹਾਂ ਨੇ, ਸਿੱਖ ਬੱਦਲ ਦੀ ਤਰ੍ਹਾਂ ਨੇ। ਜਦੋਂ ਉੱਠਦੇ ਨੇ ਪਤਾ ਨਹੀਂ ਲੱਗਦਾ ਪਾਣੀ ਉੱਡਦਾ ਕਿੰਨੇ ਦੇਖਿਆ, ਜਦੋਂ ਵਰਸਦੇ ਨੇ ਤੇ ਟਿੱਬਿਆਂ ਨੂੰ ਵੀ ਠੰਡਿਆਂ ਕਰਕੇ ਚਲੇ ਜਾਂਦੇ। ਗੁਰੂ ਸਮੁੰਦਰ ਤੁਸੀਂ ਬੱਦਲ ਦੀ ਤਰ੍ਹਾਂ। ਤੀਜਾ ਸ਼ਬਦ ਉਹਨੇ ਕਿਹਾ, ਸਿੱਖੋ ਤੁਹਾਡੇ ਸਤਿਗੁਰੂ ਚੰਦਨ ਦਾ ਬਾਗ ਨੇ, ਤੁਸੀਂ ਉਹਨਾਂ ਕੋਲੋਂ ਨਿਕਲਣ ਵਾਲੀਆਂ ਹਵਾਵਾਂ। ਕਿਉਂਕਿ ਚੰਦਨ ਦਾ ਇੱਕ ਸੁਭਾਗ ਹੈ ਕਿ ਜਿਹੜੀ ਹਵਾ ਉਹਦੇ ਕੋਲੋਂ ਨਿਕਲ ਜਾਏ ਉਹਦੇ ਵਿੱਚ ਹੀ ਚੰਦਨ ਦੀ ਸੁਗੰਧੀ ਘੁਲਦੀ ਹੈ, ਉਹ ਹੀ ਅੱਗੇ ਜਾ ਕੇ ਦੂਜੇ ਰੁੱਖ ਨੂੰ ਤਬਦੀਲ ਕਰਦੀ ਹੈ। ਹਵਾ ਚੱਲੇ ਵਿੱਚ ਸੁਗੰਧੀ ਆ ਜਾਏ। ਕਹਿਣ ਲੱਗੇ ਸਤਿਗੁਰੂ ਤੁਹਾਡੇ ਚੰਦਨ ਦੀ ਤਰ੍ਹਾਂ ਨੇ, ਤੁਸੀਂ ਹਵਾ ਦੀ ਤਰ੍ਹਾਂ ਹੋ, ਜਿਹੜਾ ਗੁਰੂ ਕੋਲੋਂ ਲੰਘ ਜਾਂਦਾ ਉਹ ਜਿੱਥੇ ਜਾਂਦਾ ਲੋਕਾਂ ਨੂੰ ਵੀ ਸੁਗੰਧੀ ਦੇਈ ਜਾਂਦਾ। ਮਹਾਰਾਜ ਜੀ ਦੇ ਚਰਨਾਂ ਚ ਆ ਕੇ ਉਹਨੇ ਇੱਕੋ ਗੱਲ ਕਹੀ, ਮਹਾਰਾਜ ਆ ਸਿੱਖਾਂ ਵਰਗੀ ਸਿੱਖੀ ਮੈਨੂੰ ਵੀ ਦੇ ਦਿਓ। ਗੁਰੂ ਅਰਜੁਨ ਸਾਹਿਬ ਜੀ ਨੇ ਕਿਹਾ, ਅੰਦਰ ਕਬਰ ਬਣ ਗਿਆ, ਕਬਰਾਂ ਪੂਜ ਪੂਜ ਕੇ ਸਵਾਸ ਲੈਂਦਾ ਤੂੰ ਜਿਉਣਾ ਹੈ, ਪਰ ਮੁਰਦਿਆਂ ਨੂੰ ਪੂਜਣ ਵਾਲਾ ਤਾਂ ਮੁਰਦਾ ਬਣ ਗਿਆ ਹੈ। ਦੂਜੀ ਗੱਲ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਭਰੇ ਭਾਂਡੇ ਵਿੱਚ ਹੋਰ ਕੀ ਪਾਈਏ। ਉਹਨੇ ਕਿਹਾ, ਮਹਾਰਾਜ ਮੈਂ ਸਮਝਿਆ ਨਹੀਂ, ਮੈਂ ਸੰਖੇਪ ਸਿਰ ਬੇਨਤੀ ਕਰਾਂ। ਸਾਹਿਬ ਨੇ ਕਿਹਾ, ਕਬਰਾਂ ਦੀ ਪੂਜਾ ਛੱਡ ਤਾਂ ਤੈਨੂੰ ਕੁਛ ਮਿਲ ਸਕਦਾ, ਆ ਢਾਣੀ ਪਏਗੀ ਜਿਹੜੀ ਕਬਰ ਤੂੰ ਘਰ ਬਣਾਈ ਬੈਠਾ। ਉਹਨੇ ਕਿਹਾ, ਮਹਾਰਾਜ ਸੱਤ ਬਚਨ ਦੇਖਿਓ ਸਿੱਖੀ। ਅਗਲਾ ਬਚਨ ਕਿਆ, ਕਹਿਣ ਲੱਗੇ ਧਿਆਨ ਨਾਲ ਸੁਣੀ, ਅੱਜ ਤੂੰ ਪਿੰਡ ਦਾ ਚੌਧਰੀ ਏ, ਕੱਲ ਨੂੰ ਤੇਰੀ ਚੌਧਰ ਵੀ ਜਾ ਸਕਦੀ। ਕਹਿੰਦਾ ਸੱਤ ਬਚਨ। ਦੂਜਾ ਬਚਨ ਕਿਆ, ਅੱਜ ਤੇਰੇ ਘਰ ਵਿੱਚ ਨੌਕਰ ਨੇ, ਕੱਲ ਨੂੰ ਤੈਨੂੰ ਕਿਸੇ ਦਾ ਨੌਕਰ ਬਣਨਾ ਪੈ ਸਕਦਾ ਹੈ। ਸੱਤ ਬਚਨ, ਅੱਜ ਤੇਰੇ ਬੱਚਿਆਂ ਨੂੰ ਨੌਕਰ ਖੜਾਉਂਦੇ ਨੇ, ਕੱਲ ਨੂੰ ਹੋ ਸਕਦਾ ਤੇਰੀ ਬੇਟੀ ਤੇਰੀ ਘਰ ਵਾਲੀ ਕਿਸੇ ਦੇ ਘਰ ਵਿੱਚ ਨੌਕਰਾਣੀ ਬਣ ਜਾਏ। ਕਹਿੰਦਾ ਸੱਤ ਬਚਨ। ਕਹਿੰਦੇ ਅੱਜ ਹਜ਼ਾਰਾਂ ਘਰ ਨੇ, ਕੱਲ ਨੂੰ ਹੋ ਸਕਦਾ ਗਰੀਬੀ ਆ ਜਾਏ। ਉਹਨੇ ਇੱਕ ਬੇਨਤੀ ਕੀ, ਕਹਿੰਦਾ ਮਹਾਰਾਜ ਜੀ ਇੱਕ ਕਿਰਪਾ ਕਰੋ, ਸਭ ਕੁਝ ਤੁਸੀਂ ਜਰਨ ਦੀ ਤਾਕਤ ਦੇ ਦਿਆ ਜੇ ਤੇ ਤਿੰਨ ਚੀਜ਼ਾਂ ਮੈਨੂੰ ਦੇ ਦਿਓ। ਇੱਕ ਤਾਂ ਤਿੰਨੇ ਤਾਪਾਂ ਦਾ ਨਾਸ਼ ਹੋ ਜਾਏ, ਦੂਜਾ ਜਨਮ ਮਰਨ ਦਾ ਦੁੱਖ ਮਿਟਾ ਦਿਓ, ਤੇ ਤੀਜੇ ਚਰਨ ਪਕੜ ਕੇ ਕਹਿੰਦਾ ਆਹ ਸਿੱਖੀ ਦੇ ਦਿਓ ਜਿਹੜੀ ਸਿੱਖਾਂ ਦੇ ਜੀਵਨ ਵਿੱਚੋਂ ਝਲਕਦੀ ਪਈ, ਇਹ ਸਿੱਖੀ ਦੇ ਦਿਓ। ਘਰ ਗਿਆ, ਜੋ ਕੁਝ ਵਾਪਰਿਆ ਮੈਂ ਜ਼ਿਆਦਾ ਡਿਟੇਲ ਚ ਨਹੀਂ, ਸੱਚ ਇਹ ਵੇ ਲੋਕਾਂ ਸਾਥ ਛੱਡ ਦਿੱਤਾ, ਚੌਧਰ ਚਲੀ ਗਈ, ਸਭ ਕੁਝ ਚਲਾ ਗਿਆ, ਅਖੀਰ ਮੱਝਾਂ ਵੀ ਗਈਆਂ, ਘੋੜੀ ਵੀ ਗਈ, ਬਲਦ ਵੀ ਗਏ, ਜਿਹੜਾ ਪਿੰਡ ਦਾ ਚੌਧਰੀ ਸੀ ਕਾ ਖੋਤਰਨ ਤੇ ਆ ਗਿਆ। ਪਰ ਦਿਨ ਦਿਨ ਗੁਰੂ ਦੇ ਚਰਨਾਂ ਨਾਲ ਭਾਈ ਵੀਰ ਸਿੰਘ ਹੁਣੀ ਇੱਕ ਸ਼ਬਦ ਲਿਖਦੇ ਸਨ, ਕਹਿੰਦੇ ਨੇ ਮੁਸੀਬਤ ਕੋਈ ਪਤਾ ਨਹੀਂ ਕਿਸ ਘੜੀ ਕਿਸੇ ਤੇ ਆ ਜਾਣੀ ਤੇ ਸਦਾ ਚਿਰ ਨਹੀਂ ਹੁੰਦੀ, ਇਹ ਕੋਈ ਸਮੇਂ ਲਈ ਆਈ ਹੈ, ਝੱਖੜ ਆਇਆ ਨਿਕਲ ਜਾਣਾ। ਪਰ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਜਦੋਂ ਮੁਸੀਬਤ ਆਉਂਦੀ ਏ ਗੁਰਮੁਖ ਦੀ ਗੰਢ ਹੋਰ ਗੁਰੂ ਨਾਲ ਪੀੜੀ ਪੈਂਦੀ ਏ ਆਮ ਬੰਦਾ ਥਿੜਕ ਜਾਂਦਾ। ਕਿਵੇਂ ਜੀ? ਕਹਿਣ ਲੱਗੇ ਜਿਵੇਂ ਬੱਚੇ ਨੂੰ ਕਿਸੇ ਸੱਪ ਤੋਂ ਡਰ ਲੱਗੇ, ਕਿਸੇ ਭੌਂਕਦੇ ਕੁੱਤੇ ਤੋਂ ਡਰ ਲੱਗੇ, ਕਿਸੇ ਥਾਂ ਹਨੇਰੇ ਤੋਂ ਡਰ ਲੱਗੇ, ਜਿੰਨਾ ਬੱਚਾ ਡਰਦਾ ਦੌੜ ਕੇ ਮਾਂ ਦੀਆਂ ਲੱਤਾਂ ਨੂੰ ਘੁੱਟ ਕੇ ਪਕੜਦਾ, ਜਿੰਨੀ ਤੇਰੇ ਤੇ ਮੁਸੀਬਤ ਆਵੇ ਤੂੰ ਗੁਰੂ ਨਾਨਕ ਦੇ ਚਰਨ ਘੁੱਟ ਕੇ ਪਕੜ, ਆਪਣੇ ਸਤਿਗੁਰੂ ਦੇ ਚਰਨ ਪਕੜ। ਜਦੋਂ ਮਾਂ ਦੀਆਂ ਲੱਤਾਂ ਨੂੰ ਘੁੱਟ ਕੇ ਪਕੜਦਾ ਤੇ ਮੁਸੀਬਤ ਟਲ ਜਾਂਦੀ, ਗੋਦੀ ਮਿਲ ਜਾਂਦੀ ਏ,
ਜਦੋਂ ਗੁਰੂ ਦੇ ਚਰਨ ਕੋਈ ਘੁੱਟ ਕੇ ਪਕੜਦਾ ਉਹਦੀ ਵੀ ਮੁਸੀਬਤ ਟਲ ਜਾਂਦੀ। ਵਕਤ ਆ ਗਿਆ, ਉਹ ਜਿਹੜਾ ਚੌਧਰੀ ਸੀ ਅੱਜ ਘਾਹ ਖੋਤਰਦਾ। ਗੁਰੂ ਜੀ ਨੇ ਦੋ ਹੁਕਮਨਾਮੇ ਭੇਜੇ। ਪਹਿਲਾ ਹੁਕਮਨਾਮਾ ਦੇ ਕੇ ਕਿਹਾ ਸੀ 20 ਰੁਪਈਆਂ ਤੋਂ ਬਿਨਾਂ ਨਹੀਂ ਦੇਣਾ। ਜਾ ਕੇ ਮੇਵੜੇ ਨੇ ਸਿੱਖ ਨੂੰ ਹੁਕਮਨਾਮਾ ਦਿੱਤਾ ਭਾਈ ਮੰਝ ਨੂੰ ਘਾਹ ਖੋਤਰਦੇ ਨੂੰ, ਉਹਨੇ ਚਰਨਾਂ ਚ ਮੱਥਾ ਟੇਕਿਆ। ਮੇਵੜੇ ਦਾ ਅਰਥ ਆਪ ਸਮਝਦੇ ਹੋ ਨਾ, ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਅੱਗੇ ਖਲੋਤੇ ਹੁੰਦੇ ਸਨ ਕਿ ਜਿਸ ਸਿੱਖ ਨੇ ਅਰਦਾਸ ਕਰਨੀ ਉਹਦੀ ਬੇਨਤੀ ਗੁਰੂ ਜੀ ਨੂੰ ਕਰਦੇ ਸਨ ਤੇ ਮਹਾਰਾਜ ਜੀ ਦੇ ਕੋਲ ਖਲੋ ਕੇ ਸੰਗਤਾਂ ਨੂੰ ਭੁਗਤਾਉਂਦੇ ਸਨ। ਇਸ ਮੇਵੜੇ ਨੇ ਜਦੋਂ ਕਿਹਾ ਮੈਂ ਗੁਰੂ ਅਰਜਨ ਸਾਹਿਬ ਕੋਲੋਂ ਆਇਆ, ਭਾਈ ਸਾਹਿਬ ਨੇ ਮੱਥਾ ਟੇਕਿਆ, ਕਹਿਣ ਲੱਗੇ ਹੁਕਮਨਾਮਾ ਹੈ, ਹੱਥ ਝਾੜ ਕੇ ਮਿੱਟੀ ਵਾਲੇ ਕਹਿਣ ਲੱਗੇ ਬਖਸ਼ੋ, ਕਹਿੰਦੇ 20 ਰੁਪਈਏ ਦੇਗਾ ਉਸ ਤੋਂ ਬਾਅਦ। ਖੈਰ ਇਤਿਹਾਸ ਨੇ ਇੱਥੇ ਬਹੁਤ ਕੁਝ ਲਿਖਿਆ ਬੇਟੀ ਬਾਰੇ, ਉਹਨਾਂ ਦੀ ਇਸਤਰੀ ਬਾਰੇ। ਗੱਲ ਕੀ, ਉਹ 20 ਰੁਪਈਏ ਲੈ ਆਏ, ਸ਼ਾਮ ਤੱਕ 20 ਰੁਪਈਏ ਮਿਲੇ, ਘਰ ਆ ਗਏ। ਜਦੋਂ ਹੁਕਮਨਾਮਾ ਦਿੱਤਾ, ਉਹਨਾਂ ਹੁਕਮਨਾਮੇ ਨੂੰ ਆਪਣੇ ਮੱਥੇ ਤੇ ਲਾਇਆ, ਹੁਕਮਨਾਮੇ ਨੂੰ ਮੱਥਾ ਟੇਕਿਆ। ਸਤਿਗੁਰੂ ਦੇ ਹੱਥਾਂ ਨਾਲ ਲਿਖਿਆ ਆਇਆ ਹੈ ਨਾ, ਦੀਵਾ ਬਾਲਿਆ, ਦੀਵੇ ਦੇ ਚਾਨਣ ਚ ਹੁਕਮਨਾਮਾ ਖੋਲਿਆ। ਭਾਵੇਂ ਉਹਦੀ ਇਬਾਰਤ ਨਹੀਂ ਲਿਖੀ ਕੀ ਲਿਖਿਆ, ਪਰ ਆਮ ਗੁਰਮੁਖ ਕਹਿੰਦੇ ਸਨ ਇੱਕੋ ਗੱਲ ਲਿਖੀ, ਭਾਈ ਮੰਝ ਤੈਨੂੰ ਕਰਤਾਰ ਚੇਤੇ ਆਵੇ, ਤੈਨੂੰ ਗੁਰੂ ਚੇਤੇ ਆਵੇ। ਗੁਰੂ ਲਿਖ ਕੇ ਦੇ ਦੇ, ਤੈਨੂੰ ਸਾਈਂ ਚੇਤੇ ਆਵੇ, ਕਿੱਡੀ ਵੱਡੀ ਬਖਸ਼ਿਸ਼ ਹੈ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਮਾਲਕਾ ਲਿਖਣ ਦੀ ਗੱਲ ਦੂਰ, ਤੂੰ ਇੱਕ ਵਾਰੀ ਬੋਲ ਹੀ ਸਹੀ ਮੇਰੇ ਨਾਲ, ਤੇਰੇ ਬੋਲਣ ਨਾਲ ਹੀ ਮੈਂ ਲੱਖਾਂ ਵੱਟ ਜਾਣੇ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਇਆ। ਬੁਲਾ ਤਾਂ ਸਹੀ ਇੱਕ ਵਾਰੀ, ਤੂੰ ਚੌ ਸੱਜਣ ਮੈਂਡਿਆ, ਚੌ ਦਰਥ ਵੀ ਬੋਲਣਾ ਹੈ, ਦੇਈ ਸਿਸ ਉਤਾਰ, ਮੇਰੇ ਨਾਲ ਬੋਲ ਤਾਂ ਸਹੀ। ਸਾਰੀ ਰਾਤ ਕਹਿੰਦੇ ਨੇ ਖੁਸ਼ੀ ਚ। ਉਸ ਦਿਨ ਤੋਂ ਬਾਅਦ ਇੱਕ ਅੰਦਰ ਦੀ ਹੋਰ ਕਿਰਪਾ ਹੋ ਗਈ, ਬਸ ਇੱਕ ਖਿੰਨ ਵੀ ਚੇਤੇ ਵਿੱਚੋਂ ਕਰਤਾਰ ਨਹੀਂ ਵਿਸਰਿਆ, ਨਾਮ ਚੇਤੇ ਅੰਦਰ, ਨਾਮ ਦੀ ਬਖਸ਼ਿਸ਼ ਚੱਲਣ ਲੱਗ ਪਈ। ਇਹ ਸਤਿਗੁਰੂ ਦੀ ਕਿਰਪਾ, ਕਿਸੇ ਨੂੰ ਬੋਲ ਕੇ ਦੇ ਦੇਣ, ਕਿਸੇ ਨੂੰ ਲਿਖ ਕੇ ਦੇ ਦੇਣ, ਕਿਸੇ ਦੇ ਸਿਰ ਤੇ ਹੱਥ ਰੱਖ ਕੇ ਦੇ ਦੇਣ, ਤੈਨੂੰ ਕਰਤਾਰ ਚੇਤੇ ਆਵੇ। ਵਕਤ ਲੰਘਿਆ, ਦੂਜੀ ਵਾਰੀ ਫਿਰ ਹੁਕਮਨਾਮਾ ਭੇਜਿਆ, ਕਹਿਣ ਲੱਗੇ ਉਹਨਾਂ ਨੂੰ ਕਹਿਣਾ ਇਹ ਪੜ੍ਹਨ, ਪੜ੍ਹਦਿਆਂ ਸਾਰ ਅਮਲ। ਹੁਕਮਨਾਮਾ ਗਿਆ, ਭਾਈ ਮੰਝ ਜੀ ਨੇ ਪੜ੍ਹਿਆ ਤੇ ਉਸਤੇ ਲਿਖਿਆ ਸੀ, ਭਾਈ ਮੰਝ ਗੁਰੂ ਕੇ ਲੰਗਰਾਂ ਵਿੱਚ ਤੁਹਾਡੀ ਲੋੜ ਪੈ ਗਈ ਹੈ, ਜੋ ਕੁਝ ਪਾਇਆ ਤਨ ਤੇ ਚੱਲ ਪਓ। ਕਹਿੰਦੇ ਜਿਸ ਤਰ੍ਹਾਂ ਕੱਪੜੇ ਸਨ, ਸੱਤ ਬਚਨ ਕਿਹਾ ਨਾਲ ਲੋਪ ਹੈ। ਮੇਵੜੇ ਦੇ ਮਨ ਚ ਆਇਆ ਗਰੀਬੀ ਹੈ, ਘਾਹ ਖੋਤਰਦਾ, ਬੱਚੇ ਕਿਵੇਂ ਪਲਣਗੇ। ਹੋ ਸਕਦਾ 20 ਰੁਪਈਏ ਉਸ ਵੇਲੇ ਬੜੀ ਵੱਡੀ ਗੱਲ ਸੀ, ਪਹਿਲਾਂ ਹੀ ਦਿੱਤੇ। ਕਹਿਣ ਲੱਗੇ ਤੁਸੀਂ ਰੋਏ ਕਿਉਂ? ਕਹਿੰਦਾ ਸ਼ੁਕਰਾਨੇ ਦੇ ਅਰਥਰੂ ਨੇ, ਮਾਲਕਾ ਤੇਰੇ ਘਰ ਤਾਂ ਅਰਬਾਂ ਪਤੀ ਵੀ ਮੱਥੇ ਟੇਕਦੇ ਨੇ, ਤੇਰਾ ਸ਼ੁਕਰ ਤੂੰ ਘਾਹ ਖੋਤਰਨ ਵਾਲੇ ਸਿੱਖ ਨੂੰ ਨਹੀਂ ਬੁਲਾਇਆ, ਤੂੰ ਘਾਹ ਖੋਤਰਨ ਵਾਲੇ ਨੂੰ ਆਵਾਜ਼ ਮਾਰੀ ਹੈ। ਲੰਗਰ ਦੇ ਵੀ ਜਾ ਕੇ ਲੱਕੜਾਂ ਦੀ ਸੇਵਾ ਸ਼ੁਰੂ ਕੀਤੀ, ਅਸੀਂ ਜਾਣਦੇ ਹਾਂ, ਪੰਡ ਲਿਆਉਣੀ, ਪੰਗਤ ਚ ਬੈਠਣਾ। ਇੱਕ ਦਿਨ ਹਜ਼ੂਰ ਨੇ ਫੇਰਾ ਪਾਇਆ, ਲਾਂਗਰੀ ਨੂੰ ਪੁੱਛਦੇ ਨੇ ਜੋ ਲੱਕੜਾਂ ਲਿਆਉਂਦਾ ਪ੍ਰਸ਼ਾਦਾ ਕਿਤੋਂ ਛਕਦਾ? ਮਹਾਰਾਜ ਸੰਗਤ ਵਿੱਚੋਂ, ਪੰਗਤ ਵਿੱਚੋਂ। ਹਜ਼ੂਰ ਨੇ ਕਿਹਾ ਬਸ ਇੱਕ ਸੁਨੇਹਾ ਦੇ ਦਿਆ, ਜੇ ਸਾਡਾ ਸੇਵਾ ਕਰਨ ਆਇਆ ਕਿ ਮਜ਼ਦੂਰੀ ਕਰਨ ਆਇਆ? ਜਿੰਨੀ ਲੱਕੜ ਲਿਆਂਦੀ ਛਕ ਗਿਆ। ਭਾਈ ਮੰਝ ਬੈਠਣ ਲੱਗੇ, ਪ੍ਰਸ਼ਾਦਾ ਛਕਣ ਲੱਗੇ, ਵਰਤਾਵੇ ਨੇ ਕਿਹਾ ਅੱਜ ਸਤਿਗੁਰੂ ਆਏ ਸਨ। ਕਹਿਣ ਲੱਗੇ ਮਹਾਰਾਜ, ਕਹਿੰਦੇ ਤੁਹਾਡੇ ਬਾਰੇ ਗੱਲ ਕੀਤੀ। ਖਿੜ ਗਿਆ ਰੋਮ ਰੋਮ, ਮੇਰੇ ਬਾਰੇ ਕੀ ਕਿਹਾ? ਕਹਿਣ ਲੱਗੇ ਬਚਨ ਕੀਤੋ ਸਾਨੇ ਕਿ ਕਹਿ ਦਿਆ ਜੇ ਮਜ਼ਦੂਰੀ ਕਰਨਾ ਹੈ ਕਿ ਸੇਵਾ, ਜਿੰਨੀਆਂ ਲੱਕੜਾਂ ਲਿਆਉਣਾ ਪ੍ਰਸ਼ਾਦਾ ਛਕ ਲੈਣਾ। ਕਹਿੰਦੇ ਹੱਥ ਝਾੜ ਕੇ ਉੱਠ ਪਿਆ, ਉੱਥੇ ਦੂਜੀ ਵਾਰੀ ਅਥਰੂ ਡਿੱਗੇ। ਕਹਿੰਦਾ ਮਾਲਕਾ ਤੇਰਾ ਸ਼ੁਕਰ, ਜਿੱਥੇ ਮੈਂ ਤਿਲਕਣ ਲੱਗਣਾ ਤੂੰ ਹੱਥ ਦੇ ਕੇ ਮੈਨੂੰ ਬਚਾ ਲੈਣਾ, ਉਲਾਂਭਾ ਨਹੀਂ, ਤੂੰ ਮੈਨੂੰ ਬਚਾ ਲੈਣਾ ਹੈ। ਪੈਰੋ ਗੁਰਸਿੱਖੀ ਸ਼ਬਦ ਕਹਿਣੇ ਸੌਖੇ ਨੇ। ਅਖੀਰ ਉਹ ਵੀ ਦਿਨ ਆਇਆ ਜਿੱਦਣ ਖੂਹ ਚ ਡਿੱਗੇ, ਰਾਤ ਕੱਢੀ ਖੂਹ ਚ। ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਨੇ ਲਿਖਿਆ ਰਾਤ ਕੱਢੀ।
ਸਾਰੀ ਰਾਤ ਬਾਣੀ ਪੜ੍ਹਦੇ ਲੈ, ਲੱਕੜਾਂ ਨੀ ਡਿੱਗਣ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਆਏ, ਆਵਾਜ਼ ਦਿੱਤੀ ਲੱਕੜਾਂ ਸੱਠ, ਬਾਹਰ ਨਿਕਲੋ। ਕਹਿਣ ਲੱਗੇ ਨੀ, ਇਹ ਲੱਕੜਾਂ ਦੀ ਤਾਂ ਗੱਠ ਏ ਜਿਹੜੀ ਗੁਰੂ ਨਾਲ ਸਾਂਝ ਪਵਾ ਕੇ ਬੈਠੀ। ਇਹਦੇ ਕਰਕੇ ਤਾਂ ਗੁਰੂ ਸੰਗਤ ਦੀ ਸੇਵਾ। ਕਹਿਣ ਲੱਗੇ ਫਿਰ ਭਾਰ ਕਰਕੇ ਤੁਸੀਂ ਰੋਏ ਹੋ? ਕਹਿਣ ਲੱਗੇ ਨਹੀਂ, ਅੱਜ ਅੰਮ੍ਰਿਤ ਵੇਲੇ ਸਿੱਖਾਂ ਦੀ ਸੇਵਾ ਖੁੰਝ ਗਈ ਏ। ਜਦੋਂ ਇਸ਼ਨਾਨ ਕਰਦੇ ਸਨ ਮੈਂ ਪਾਣੀ ਗਰਮ ਕਰਕੇ ਸੇਵਾ ਕਰਦਾ ਸਾਂ, ਅੱਜ ਸੇਵਾ ਚ ਨਾਗਾ ਪੈ ਗਿਆ ਤਾਂ ਮੈਂ ਰੋ ਪਿਆ। ਪਹਿਲਾਂ ਲੱਕੜਾਂ ਕੱਢੀਆਂ, ਬਾਅਦ ਵਿੱਚ ਭਾਈ ਮੰਝ ਜੀ ਨੂੰ ਕੱਢਿਆ, ਦੇਖਿਆ ਤੇ ਧੰਨ ਗੁਰੂ ਅਰਜਨ ਦੇਵ ਦੇ ਹੱਥ ਚ ਰੱਸਾ ਹੈ। ਬਸ ਕੜ੍ਹ ਪਾਟ ਗਿਆ ਸਿੱਖ ਦੇ ਅੰਦਰ ਦਾ। ਕੜ੍ਹ ਪਾਟਣਾ ਆਪ ਸਮਝਦੇ ਹੋ, ਜਦੋਂ ਖੂਹ ਬਣਾਈਦਾ ਕੜ੍ਹ ਪਾਟ ਗਿਆ, ਜਿਵੇਂ ਪਾਣੀ ਕੜ੍ਹ ਪਾਟਿਆ ਖੂਹ ਦਾ ਉੱਛਲਦਾ। ਅੱਜ ਸੱਚਮੁੱਚ ਅੱਖਾਂ ਚ ਝੜੀ ਲੱਗ ਗਈ, ਧੰਨ ਗੁਰੂ ਅਰਜਨ ਦੇਵ ਦੇ ਚਰਨਾਂ ਚ ਡਿੱਗ ਪਏ। ਮਹਾਰਾਜ ਜੀ ਨੇ ਕਿਹਾ ਭਾਈ ਮੰਝ ਨੂੰ, ਜੋ ਮੰਗੇਗਾ ਤੇਰੀ ਝੋਲੀ ਚ ਪਾਵਾਂਗੇ। ਪਿਆਰਿਓ, ਇਹ ਵੇ ਮੁਰਦਾ ਹੋਏ ਮੁਰੀਦ ਸੋ ਗੁਰੂ ਗੋਰ ਸਮਾਵੇ, ਜੋ ਮੰਗੇਗਾ ਦਿਆਂਗੇ। ਕਹਿਣ ਲੱਗੇ ਨਹੀਂ ਮਾਲਕ, ਇੱਕ ਕਿਰਪਾ ਕਰੋ, ਕੀ ਮੰਗੇਗਾ? ਕਹਿੰਦਾ ਕਿ ਮੰਗਣ ਵਾਲੀ ਬਿਰਤੀ ਖਤਮ ਕਰ ਦਿਓ। ਇਹੀ ਮੰਗੇ, ਮੰਗਣ ਦੇ ਫੁਰਨੇ ਕੀ ਨਾ ਉੱਠਣ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕਿਹਾ, ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ, ਤੁਸੀਂ ਅਜਾਚੀ ਹੋ ਗਏ। ਅਜਾਚੀ ਦਾ ਅਰਥ ਮੰਗਤੇ ਮੰਗਦੇ ਨੇ ਕੀ? ਕਹਿਣ ਲੱਗੇ ਕੁਛ ਮੰਗੋ। ਸਾਰੇ ਸਿੱਖ ਕੋਲ ਆ ਗਏ ਤੇ ਮੰਗਿਆ ਕੀ? ਕਹਿਣ ਲੱਗੇ ਮਾਲਕ ਜੀ, ਆ ਜਿੰਨੇ ਸਿੱਖ ਬੈਠੇ ਨੇ ਨਾ, ਏਡਾ ਵੱਡਾ ਪਰਚਾ ਨਾ ਕਿਸੇ ਦਾ ਪਾਇਓ, ਬੰਦੇ ਦੇ ਤਿਲਕਦਿਆਂ ਪਤਾ ਨਹੀਂ ਲੱਗਦਾ। ਆਪਣੇ ਲਈ ਨਹੀਂ, ਸੰਗਤ ਲਈ ਮੰਗਿਆ। ਮਹਾਰਾਜ ਜੀ ਨੇ ਉੱਤੇ ਸ਼ਬਦ ਕਹਿ, ਭਾਈ ਮੰਝ, ਅਸੀਂ ਲੰਗਰ ਲਈ ਤੈਨੂੰ ਬੁਲਾਇਆ, ਅੱਜ ਲੰਗਰ ਤੇਰੇ ਨਾਲ ਤੋਰਨੇ ਆ। ਜਿਹੜੇ ਲੋਕ ਕਹਿੰਦੇ ਸਨ ਘਾਹ ਖੋਤਰਦਾ, ਜਿੱਥੇ ਤੂੰ ਬਹਿ ਜਾਏਗਾ ਉੱਥੇ ਭੁੱਖਿਆਂ ਨੂੰ ਪ੍ਰਸ਼ਾਦਾ ਮਿਲੇਗਾ, ਦੁਖੀਆਂ ਦੇ ਦੁੱਖ ਦੂਰ ਹੋਣਗੇ। ਸੱਚ ਇਹ ਵੇ ਕਿ ਜਿਹੜਾ ਤੇਰੇ ਕੋਲ ਬੈਠ ਕੇ ਤੇਰੇ ਜੀਵਨ ਦੀ ਕਥਾ ਸੁਣੇਗਾ, ਉਹ ਭਵ ਸਾਗਰ ਤੋਂ ਪਾਰ ਹੋ ਜਾਏਗਾ। ਇਤਿਹਾਸ ਨੇ ਲਿਖਿਆ ਹੈ, ਗੁਰਪ੍ਰਤਾਪ ਸੂਰਜ ਵੀ ਲਿਖਿਆ, ਜਿਹੜਾ ਸਾਖੀ ਸੁਣੇਗਾ। ਉਹਨਾਂ ਨੇ ਫਿਰ ਸ਼ਬਦ ਕਹਿ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਪਿਆਰਾ ਗੁਰੂ ਨੂੰ, ਜੋ ਦਿਸੈ ਗੁਰਸਿੱਖੜਾ। ਹੁਣ ਆਪਾਂ ਇਹੋ ਜਿਹੇ ਗੁਰਸਿੱਖਾਂ ਦੇ ਚਰਨਾਂ ਚ ਹੀ ਝੁਕਾਂਗੇ ਨਾ। ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਖਾਰ। ਮੈਂ ਬੇਨਤੀ ਕਰਾਂ ਕਿ ਮੁਰਦਾ ਹੋਏ ਮੁਰੀਦ ਸੋ ਗੁਰੂ ਗੋਰ ਸਮਾਵੇ, ਸ਼ਬਦ ਸੁਰਤ ਲੋ ਲੀਨ ਹੋਏ ਉਹ ਆਪ ਗਵਾਵੇ, ਤਨ ਧਰਤੀ ਕਰ ਧਰਮਸ਼ਾਲ ਮਨ ਦਬ ਵਿਛਾਵੇ, ਲੱਤਾਂ ਹੇਠ ਲਤਾੜੀਐ ਗੁਰ ਸ਼ਬਦ ਕਮਾਵੇ, ਭਾਏ ਭਗਤ ਨਿਵਾਨ ਹੋਏ ਜੋ ਦਿਸੈ ਐਸਾ ਸਿੱਖ, ਭਾਏ ਭਗਤ ਨਿਵਾਨ ਹੋਏ ਗੁਰਮਤ ਠਹਿਰਾਵੇ, ਵਰਸੈ ਨਿਚਰ ਧਾਰ ਹੋਏ ਸੰਗਤ ਚਲ ਆਵੇ। ਪਿਆਰਿਓ, ਜਿਹੜਾ ਉਹਦੀ ਸੰਗਤ ਵਿੱਚ ਆਏਗਾ, ਉਸ ਸਿੱਖ ਦੀ ਸੰਗਤ ਕਰਨ ਵਾਲੇ ਉੱਤੇ ਵੀ ਨਾਮ ਦੀ ਕਿਰਪਾ ਹੋ ਜਾਏ। ਇੱਕ ਤਾਂ ਬੇਨਤੀ ਇਹ ਕਿ ਮਰ ਜਾਣਾ, ਦੂਜੀ ਗੱਲ ਜਿਸ ਘਰ ਵਿੱਚ ਸਿੱਖ ਆ ਜਾਏ ਨਾ, ਫਿਰ ਮੈਂ ਸ਼ਬਦ ਨੂੰ ਨੈਗਟਿਵ ਮਤ ਲਿਜਾਣਾ, ਕਿਉਂਕਿ ਅੱਜ ਮਨ ਬਿਰਤੀਆਂ ਇੰਨੀਆਂ ਖਿੰਡ ਗਈਆਂ ਨੇ। ਗੱਲ ਸਿੱਖੀ ਦੀ ਚਾਰੀ ਰੇਡੀਓ ਤੇ ਵੀ ਚੱਲਦਾ, ਹੁਣ ਘਰਾਂ ਬੈਠੇ ਸੁਣ ਰਹੇ ਨੇ ਸਿੱਖ ਸੰਗਤ, ਤੇ ਸਾਡਾ ਧਿਆਨ ਹੀ ਉਧਰ ਜਾਂਦਾ ਜਿਹੜਾ ਬੰਦਾ ਜ਼ਿੰਦਗੀ ਚੋਂ ਫੇਲ ਹੋ ਜਾਂਦਾ। ਫਲਾਣਾ ਸਿੱਖ ਇਸ ਤਰ੍ਹਾਂ ਦਾ ਹੋ ਗਿਆ, ਫਲਾਣਾ ਇਸ ਤਰ੍ਹਾਂ ਦਾ ਹੋ ਗਿਆ। ਨਹੀਂ, ਤੂੰ ਉਹਨਾਂ ਨੂੰ ਦੇਖ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜੇ। ਜਦੋਂ ਸਿੱਖ ਕਿਸੇ ਦੇ ਘਰ ਵਿੱਚ ਆ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਇਹੋ ਜਿਹਾ ਗੁਰਸਿੱਖ ਆਉਣ ਦੇ ਨਾਲ ਘਰ ਦਾ ਜੀਵਨ ਹੀ ਤਬਦੀਲ ਹੋ ਜਾਂਦਾ। ਕਿਵੇਂ ਜੀ? ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਜਦੋਂ ਗੁਰਸਿੱਖ ਆਉਂਦਾ, ਭਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ। ਉਹ ਪਰਾਹੁਣਾ ਆ ਨਹੀਂ ਕਿ ਅੱਜ ਪਰਾਹੁਣਾ ਆਇਆ ਨਿਤਨੇਮ ਛੱਡ ਦਿੱਤਾ ਰਾਤ ਨੂੰ ਦਾਰੂ ਪਿਆਉਣਾ ਹੈ, ਇਸ ਤਰ੍ਹਾਂ ਹਾਲ ਹੈ ਨਾ ਉੱਥੇ। ਪਰਾਹੁਣਾ ਆਇਆ ਫੜੋ ਜੀ ਕੁੱਕੜ ਬੰਨਾ ਬਣਾਓ ਜੀ, ਇੱਥੇ ਪਰਾਹੁਣਾ ਆਇਆ ਤੇ ਖੇਡ ਹੋਰ ਵਾਪਰੀ। ਭਲਕੇ ਉੱਠ ਪਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਤਿਸ ਕੇ, ਮੈਂ ਉਹਦੇ ਚਰਨ ਧੋਵਾਂ। ਆ ਗੁਰਸਿੱਖ, ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ, ਭਾਵੋ ਨੀ ਭਾਵੋ, ਉਹ ਮਨ ਕਰਕੇ ਤਨ ਕਰਕੇ ਮੈਨੂੰ ਚੰਗਾ ਲੱਗੇ। ਕਹਿਣ ਲੱਗੇ ਫਿਰ ਹੋਵੇਗਾ ਕੀ? ਉਹਦੇ ਆਉਣ ਨਾਲ ਜਿੱਥੇ ਉਹ ਬਹਿ ਗਿਆ ਕਮਰੇ ਚ, ਨਾਮ ਸੁਣੈ, ਨਾਮ ਸੰਗ੍ਰਹਿ,
ਨਾਮੇ ਲਿਵ ਲਾਵੋ, ਜਦੋਂ ਇਹੋ ਜਿਹਾ ਸਿੱਖ ਘਰ ਵਿੱਚ ਆਏਗਾ ਸਿਰ ਕਿਉਂ ਨਹੀਂ ਚੁੱਕੇਗਾ, ਉਹਦੇ ਚਰਨ ਧੋਵਾਂ। ਉਹ ਸਿੱਖ ਕਰੇ ਕਿ ਮੇਰੇ ਘਰ ਆ ਕੇ ਉਹ ਨਾਮ ਨੂੰ ਸੁਣੇ, ਅੰਦਰੋਂ ਸੁਣੇ, ਨਾਮ ਨੂੰ ਇਕੱਠਿਆਂ ਕਰੇ, ਨਾਮ ਨੂੰ ਧਿਆਵੇ, ਭਲਕੇ ਉੱਠ ਪਰਾਹੁਣਾ ਮੇਰੇ ਕਰ ਆਵੋ, ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵੋ, ਨਾਮ ਸੁਣੈ ਨਾਮ ਸੰਗ੍ਰਹਿ, ਨਾਮੈ ਲਿਵ ਲਾਵੂ, ਗ੍ਰਹਿ ਧਨ ਸਭ ਪਵਿੱਤ ਹੋਏ, ਹਰ ਕੇ ਗੁਣ ਗਾਵੂ, ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੂ। ਗੁਰਮੁਖੋ ਦੇ ਉਹਨਾਂ ਨਾਲ ਘਰ ਪਵਿੱਤਰ ਹੁੰਦਾ, ਉਹਦੇ ਉਹਨਾਂ ਨਾਲ ਕਿਰਤ ਪਵਿੱਤਰ ਹੁੰਦੀ ਏ। ਜਿੱਥੇ ਸਿੱਖ ਬੈਠ ਜਾਏ ਉੱਥੇ ਬੈਠੇ ਦੇਖੋ ਆਪ ਗੁਰਮੁਖ ਬੈਠੇ, ਬੜੇ ਮਹਾਂਪੁਰਖ ਘਰਾਂ ਚ ਆਏ ਹੋਣਗੇ। ਜਿਸ ਥਾਂ ਤੇ ਉਹ ਬੈਠ ਕੇ ਗਏ, ਇਹਨੂੰ ਕਰਮ ਕਾਂਡ ਨਾ ਸਮਝਿਓ, ਉਸ ਥਾਂ ਤੇ ਬੈਠ ਕੇ ਬੰਦਾ ਕਦੀ ਨਿਤਨੇਮ ਕਰੇ, ਬਾਣੀ ਪੜੇ, ਸੱਚ ਇਵੇਂ ਖਿੰਡਿਆ ਹੋਇਆ ਅੰਦਰ ਆਪਣੇ ਆਪ ਹੀ ਟਿਕਣ ਲੱਗ ਪੈਂਦਾ। ਜਿੱਥੇ ਸਿੱਖ ਬੈਠ ਜਾਏ, ਮਹਾਰਾਜ ਕਹਿੰਦੇ ਨੇ ਜਦੋਂ ਸਿੱਖ ਘਰ ਵਿੱਚ ਆਉਂਦਾ ਉਦੋਂ ਕਲਮਲ ਵੀ ਛੱਡ ਜਾਂਦੇ ਨੇ, ਕਿਉਂਕਿ ਗੁਰਸਿੱਖ ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮਲਾ ਮਿਟ ਜਾਹੇ ਪ੍ਰੇਰੇ। ਫਿਰ ਦੂਜੀ ਗੱਲ, ਇਹਨੂੰ ਸਰੀਰ ਨਾਲ ਨਾ ਜੋੜਨਾ, ਕਿਉਂਕਿ ਸਿੱਧੀ ਗੱਲ ਇੱਕ ਹੋ ਗਈ, ਦੇਹ ਦੀ ਗੱਲ ਕਰਕੇ ਸੀ ਗੁਰਮੁਖਾਂ ਨੂੰ ਵੀ ਨਿੰਦਣ ਲੱਗ ਪਏ, ਇਹ ਜੀ ਦੇਹ ਦਾ ਪੁਜਾਰੀ, ਇਹ ਆਤਮਾ ਤੋਂ ਬਿਨਾਂ ਦੇਹ ਦੀ ਕੋਈ ਕੀਮਤ ਨਹੀਂ, ਜੇ ਦੇਹ ਤੋਂ ਬਿਨਾਂ ਆਤਮਾ ਨੂੰ ਪਰਮਾਤਮਾ ਦੇ ਘਰ ਵੀ ਥਾਂ ਨੇ। ਦੋਨੋਂ ਪੁਰਖ ਨੇ ਇੱਕ ਦੂਜੇ ਦੀਆਂ, ਕੱਲੀ ਆਤਮਾ ਕੀ ਕਰੇਗੀ ਜੇ ਦੇਹ ਨਹੀਂ। ਕਈ ਐਸੀਆਂ ਬਦਰੂਆਂ ਨੇ, ਕਈ ਕਈ ਸਾਲ ਭਟਕਦੀਆਂ ਨੇ, ਤਰਲੇ ਮਾਰਦੀਆਂ ਨੇ, ਦੇਹ ਮਿਲ ਜਾਏ। ਸਤਿਗੁਰੂ ਨੇ ਕਿਹਾ ਬਦਰੂਆਂ ਛੱਡੋ, ਇੱਥੇ ਤਾਂ ਦੇਵਤੇ ਵੀ ਤਰਲੇ ਮੰਨਦੇ ਨੇ, ਕਿਤੇ ਬੰਦੇ ਦੀ ਦੇਹ ਮਿਲ ਜਾਏ, ਅਸੀਂ ਦੇਵ ਲੇਖ ਤੋਂ ਅਗਾ ਸੱਚਖੰਡ ਵਿੱਚ ਪਹੁੰਚ ਜਾਈਏ। ਇਸ ਦੇਹੀ ਕੋ ਸਿਮਰੈ ਦੇਵ, ਕਿਉਂਕਿ ਉਹ ਮੰਜ਼ਿਲ ਤੇ ਪਹੁੰਚੇ ਨਹੀਂ, ਇਹ ਝੂਠ ਨਹੀਂ ਜੋ ਬਾਬਾ ਜੀ ਨੇ ਕਿਹਾ, ਉਹ ਸੱਚ। ਉਹ ਇਸ ਕਰਕੇ ਉਪਾਸਨਾ ਸਾਧਨਾ ਕਰਦੇ ਰਹੇ, ਦੇਵ ਲੋਕ ਤਾਂ ਮਿਲ ਗਿਆ ਪਰ ਸੱਚਖੰਡ ਨਹੀਂ। ਦੁਬਾਰਾ ਫਿਰ ਮ੍ਰਿਤ ਮੰਡਲ ਚ ਆਉਣਗੇ, ਦੇਹ ਮਿਲੇਗੀ, ਕਮਾਈ ਕਰਨਗੇ, ਫਿਰ ਅੱਗੇ ਤੁਰਨਗੇ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭੱਜ ਹਰ ਕਿਸੇ। ਮਹਾਰਾਜ ਜੀ ਨੇ ਕਿਹਾ ਉਹ ਸਿੱਖ ਜਿਹਦੇ ਅੰਦਰ ਗੁਰੂ ਵਰਤਦਾ ਹੈ, ਫਿਰ ਜਦੋਂ ਉਹਦੇ ਦਰਸ਼ਨ ਕਰੀਏ ਨਾ, ਉਹ ਨਾ ਵੀ ਕੁਛ ਬੋਲੇ। ਹੁਣ ਕਈ ਐਸੇ ਗੁਰਮੁਖ ਹੋਏ ਨੇ ਜਿਨ੍ਹਾਂ ਨੇ ਕਥਾ ਵੀ ਨਹੀਂ ਕੀਤੀ, ਕੀਰਤਨ ਵੀ ਨਹੀਂ ਕੀਤਾ, ਸਿਰਫ ਸ਼ਬਦ ਕਮਾਇਆ, ਸਿੱਖੀ ਕਮਾਈ। ਤੇ ਮੇਰਾ ਖਿਆਲ ਹੈ ਅਸੀਂ ਸਾਲਾਂ ਬੱਧੀ ਜ਼ੋਰ ਮਾਰਦੇ ਰਹੀਏ ਕਥਾ ਕਰ ਕਰਕੇ, ਤੇ ਸਾਲਾਂ ਬੱਧੀ ਸੁਣਦੇ ਰਹਿਣ, ਹੋ ਸਕਦਾ ਤਬਦੀਲੀ ਨਾ ਆਵੇ, ਕਮਾਈ ਵਾਲਾ ਕੁਛ ਵੀ ਨਾ ਬੋਲੇ, ਜਿਸ ਥਾਂ ਤੋਂ ਫੇਰਾ ਪਾ ਜਾਏ ਉੱਥੇ ਵੀ ਲੋਕਾਂ ਦਾ ਜੀਵਨ ਪਲਟ ਜਾਂਦਾ ਹੈ। ਉਹ ਕਿਵੇਂ? ਸਤਿਗੁਰੂ ਨੇ ਇਸ ਨੂੰ ਬਾਣੀ ਵਿੱਚ ਰੋਜ਼ ਅਸੀਂ ਇੱਕ ਪੜ੍ਹਦੇ ਹਾਂ, ਇੱਕ ਤਾਂ ਅਰਦਾਸ ਕਰਨੇ ਆ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਮਿਲੇ ਹੀ ਕਿਹਾ। ਧਿਆਨ ਦਿਆ ਜੇ, ਮਿਲੇ ਸ਼ਬਦ ਬੜੇ ਕਾਲ ਦਾ। ਇਹਨੂੰ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਜੋ ਦੀਸੈ ਗੁਰਸਿੱਖੜਾ, ਜਿਹਨੂੰ ਦੇਖ ਕੇ ਭੈੜੀ ਮੱਤ ਦਾ ਨਾਸ਼ ਹੋ ਜਾਏ, ਦੁਰਮਤ ਚਲੀ ਜਾਏ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਕਹਿਣ ਲੱਗੇ ਕਰਾਂ ਕੀ ਖਾਉ ਟੰਡੇਂਦੀ ਜਗ ਸਭਾਇਆ ਜਾਂ ਨਾਨਕ ਵਿਰਲੇ ਕਹੀ। ਸੱਚੀ ਬੈਸਕ ਤਿੰਨਾਂ ਸੰਗ ਜਿਨ ਸੰਗ ਜਪਿਆ ਨਾਉ, ਤਿੰਨ ਸੰਗ ਸੰਗ ਨਾ ਕੀਚੀ, ਉਹਨਾਂ ਦੀ ਸੰਗਤ ਬਿਲਕੁਲ ਨਾ ਕਰ ਜਿਹੜੇ ਸਵਾਰਥੀ ਨੇ। ਸੱਚੀ ਸੰਗਤ ਤਾਂ ਉਹਨਾਂ ਦੀ ਕਹਿ ਜਿਸ ਸਿੱਖ ਦੇ ਕੋਲ ਬੈਠੇ ਗੁਰੂ ਦੀ ਯਾਦ ਆ ਜਾਏ, ਸਤਿਗੁਰੂ ਚੇਤੇ ਆਏ। ਮਹਾਰਾਜ ਕਹਿੰਦੇ ਨੇ ਸਿੱਖ ਨੂੰ ਮਿਲੇ, ਉਹਨੂੰ ਦੇਖ ਕੇ ਨਮਸਕਾਰ ਕਰ। ਸ਼ਬਦ ਸੀ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀ ਉਹ ਚੋਕੇ। ਹੁਣ ਇੱਥੇ ਇੱਕ ਅਰਜ਼ ਜ਼ਰੂਰ ਕਰਨੀ ਹੈ ਕਿ ਆਪਾਂ ਝੁਕਣ ਦੀ ਗੱਲ ਚੱਲਦੀ, ਉਂਝ ਤਾਂ ਅਸੀਂ ਫਤਿਹ ਬੁਲਾਨੇ ਆ, ਕਿਉਂਕਿ ਵਿਧਾਨ ਕਹਿ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਪਰ ਉਂਝ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹੀਏ, ਮੈਨੂੰ ਬਖਸ਼ ਦਿਆ ਜੇ, ਮੱਥੇ ਟੇਕੇ ਨਹੀਂ ਜਾਂਦੇ, ਜਦੋਂ ਕਮਾਈ ਵਾਲਾ ਆਉਂਦਾ ਤੇ ਮੱਥੇ ਟੇਕ ਜਾਂਦੇ, ਟੇਕੇ ਜਾਣੇ ਪਖੰਡ ਬਣ ਜਾਂਦਾ ਤੇ ਟਿਕ ਜਾਣਾ ਅੰਦਰ ਦੀ ਭਾਵਨਾ ਹੁੰਦੀ ਹੈ। ਜਿੰਨੀ ਦੇਰ ਤੱਕ ਝੁਕਾਂਗੇ ਨਹੀਂ ਸਾਨੂੰ ਕੁਛ ਮਿਲ ਸਕੇਗਾ? ਝੁਕਣ ਵਿੱਚ ਬਹੁਤ ਕੁਛ ਹੈ, ਪਾਣੀ ਨਿਰਮਲ ਦਰਿਆ ਭਰ ਕੇ ਵਗੇ, ਤੇ ਜੇ ਤੂੰ ਪਿਆਸਾ ਕਿਨਾਰੇ ਤੇ ਖਲੋ ਕੇ ਆਕੜ ਨਾਲ ਖਲੋਤਾ
ਧੌਣ ਚ ਕਿੱਲਾ ਗੱਡਿਆ ਵੀ ਮੈਂ ਝੁਕਣਾ ਹੀ ਨਹੀਂ ਤੇ ਸਾਰੀ ਜ਼ਿੰਦਗੀ ਖਲੋਤਾ ਰਹੋ, ਤੇਰੇ ਪੈਰਾਂ ਨੂੰ ਪਾਣੀ ਛੂ ਕੇ ਜਾਏਗਾ, ਪਰ ਮਿਲੇਗਾ ਤਾਂ ਜਦੋਂ ਝੁੱਕ ਕੇ ਬੁੱਕ ਬਣਾ ਕੇ ਪਾਣੀ ਵਿੱਚ ਸੱਟੇਗਾ। ਪਾਣੀ ਪਿਆਸ ਬੁਝਾਏਗਾ ਪਰ ਝੁਕਣਾ ਤੇ ਪੈਣਾ ਹੈ। ਮਹਾਰਾਜ ਕਹਿੰਦੇ ਨੇ ਜਦੋਂ ਸਿੱਖ ਮਿਲੇ ਤੇ ਉਹਨੂੰ ਦੇਖ ਕੇ ਅਸੀਂ ਝੁਕੀਏ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਫਿਰ ਜਦੋਂ ਉਹਦੇ ਪੈਰਾਂ ਨੂੰ ਕੋਈ ਸਪਰਸ਼ ਕਰਦਾ, ਹੁਣ ਭਾਈ ਸਾਹਿਬ ਵੀ ਅਖੀਰ ਭਾਈ ਗੁਰਦਾਸ ਸਾਹਿਬ ਦੀ ਪੌੜੀ ਗਾਇਨ ਕਰਕੇ ਗਏ ਕਿ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਜਿਹੜੀ ਧੂੜ ਦਾ ਕੰਸੈਪਟ ਹੈ ਨਾ ਬਾਣੀ ਵਿੱਚ, ਬੜੇ ਸ਼ਬਦ ਆਉਂਦੇ ਨੇ ਧੂੜ ਨਾਲ। ਹੁਣ ਅਸੀਂ ਸਾਰੇ ਲੋਕ ਇਹ ਕਹਿਣ ਲੱਗ ਪਏ ਜੀ ਨਿਮਰਤਾ ਦਾ ਸੂਚਕ ਹੈ ਜੀ, ਧੂੜ ਲਾਣ ਤੋਂ ਨੀ, ਨਾ ਲਾਣੀ ਲਾਣੀ ਨਹੀਂ, ਇਹ ਤਾਂ ਨਿਮਰਤਾ ਕਰਕੇ ਵੇ ਜੀ। ਉਹ ਸੱਚ ਏ ਵੇ, ਨਿਮਰਤਾ ਵੀ ਨਹੀਂ ਆਈ ਤੇ ਧੂੜ ਵੀ ਨਹੀਂ ਲਾਈ। ਧੂੜੀ ਕੀ ਹੈ? ਵੈਸੇ ਹਿੰਦੁਸਤਾਨ ਵੀ ਤੰਤਰ ਸ਼ਾਸਤਰ ਹੈ, ਇਹਨੂੰ ਹਿੰਦੂਇਜ਼ਮ ਨਾਲ ਜਾਣਾ। ਕਿਉਂ ਧੂੜ ਲਾਣ ਲਈ ਕਿਹਾ ਗਿਆ? ਇਹ ਸੱਚ ਹੈ ਕਿ ਜਦੋਂ ਗੁਰਮੁਖ ਪਿਆਰਾ ਬੰਦਗੀ ਕਰਨ ਵਾਲਾ ਤੁਰਦਾ ਹੈ ਨਾ, ਉਹਦੇ ਚਰਨਾਂ ਵਿੱਚੋਂ ਦੈਵੀ ਕਣ ਜਿਹੜੇ ਨੇ ਉਹ ਖਾਰਜ ਹੁੰਦੇ ਨੇ। ਦੈਵੀ ਜਿਹੜੇ ਕਣ ਨੇ ਨਾ ਬੰਦਗੀ ਦੇ, ਉਹ ਖਾਰਜ ਹੁੰਦੇ ਨੇ। ਤੇ ਜਿਸ ਮਿੱਟੀ ਉੱਤੇ ਉਹਦੇ ਪੈਰ ਲੱਗ ਜਾਣ, ਚਰਨ ਲੱਗ ਜਾਣ, ਉਸ ਮਿੱਟੀ ਉੱਤੇ ਉਹ ਕਣ ਇੱਕੋ ਦਮ ਅਸਰ ਕਰ ਜਾਂਦੇ ਨੇ। ਮਿੱਟੀ ਬਹੁਤ ਛੇਤੀ ਜਜ਼ਬ ਕਰਦੀ, ਇੱਕ ਮਿੱਟੀ ਤੇ ਦੂਜਾ ਪਾਣੀ। ਇਹੀ ਕਾਰਨ ਕਿ ਗੁਰੂ ਘਰ ਵਿੱਚ ਜਦੋਂ ਅੰਮ੍ਰਿਤ ਦਿੰਦੇ ਆ ਉਦੋਂ ਜਲ ਦੀ ਵਰਤੋਂ ਕਰਨੇ ਆ, ਤੇ ਜਦੋਂ ਧੂੜ ਦੀ ਗੱਲ ਚੱਲਦੀ ਉਦੋਂ ਮਿੱਟੀ ਆਉਂਦੀ। ਇਹਨੂੰ ਕਰਮ ਕਾਂਡ ਨਾ ਸਮਝਿਓ, ਅਸੀਂ ਹਰ ਗੱਲ ਗੁਰੂ ਗ੍ਰੰਥ ਸਾਹਿਬ ਚੋਂ ਲਾਂਗੇ। ਜਦੋਂ ਤੁਰਦੇ ਨੇ ਉਹ ਦੈਵੀ ਕਣ ਖਾਰਜ ਹੋ ਕੇ ਮਿੱਟੀ ਤੇ ਪੈਂਦੇ ਨੇ। ਕੀ ਕਾਰਨ? ਕਿ ਅਸੀਂ ਮੱਥਾ ਚਰਨਾਂ ਵਿੱਚ ਕਿਉਂ ਟੇਕਨੇ ਆ? ਇਸ ਤਰੀਕੇ ਹੱਥ ਨੂੰ ਤੇ ਮੱਥਾ ਨਹੀਂ ਕੋਈ ਟੇਕਦਾ। ਮਹਾਰਾਜ ਜੀ ਨੇ ਨਿਵ ਨਿਵ ਲਾਗੋਂ ਪਾਏ ਕਿਹਾ, ਇਹ ਤਾਂ ਨਹੀਂ ਕਿਹਾ ਝੋਕੇ ਉਹਦੇ ਹੱਥ ਮਿਲਾ ਲਈ, ਪਾਏ ਕਿਹਾ ਕਿਉਂਕਿ ਉਹਦੇ ਵਿੱਚੋਂ ਜਿਹੜੀ ਕਮਾਈ ਵਾਲੀ ਬਖਸ਼ਿਸ਼ ਵਾਲੇ ਕਣ ਨੇ ਉਹ ਵਿੱਚੋਂ ਨਿਕਲਦੇ ਨੇ। ਜਦੋਂ ਕੋਈ ਮੱਥਾ ਟੇਕਦਾ ਉਦੋਂ ਵੀ ਕਨੈਕਸ਼ਨ ਜੁੜਦਾ ਮੱਥੇ ਦਾ, ਤੇ ਜਦੋਂ ਕੋਈ ਪਈ ਕੋਈ ਧੂੜ ਨੂੰ ਚੁੱਕ ਕੇ ਮੱਥੇ ਤੇ ਲਾਉਂਦਾ ਉਦੋਂ ਵੀ ਸੰਬੰਧ ਜੁੜ ਜਾਂਦਾ। ਉਹ ਧੂੜ ਕੀ ਕਰਦੀ ਏ? ਜਿਹਦੇ ਵਿੱਚੋਂ ਰਹਿਮਤ ਵਾਲੇ ਕਣ ਨੇ ਜਦੋਂ ਮੱਥੇ ਤੇ ਕੋਈ ਲਾਉਂਦਾ ਤੇ ਉਹਦੇ ਲੇਖ ਵੀ ਬਦਲ ਜਾਂਦੇ। ਇਤਿਹਾਸ ਚ ਨਿਗਾਹ ਮਾਰੋ, ਭਾਈ ਸ਼ਬੇਗ ਸਿੰਘ ਤੇ ਭਾਈ ਸ਼ਾਬਾਜ ਸਿੰਘ ਕਿੰਨੇ ਤਸੀਹੇ ਦਿੱਤੇ। ਇਹਨੂੰ ਅਸੀਂ ਮੰਨ ਲਈਏ, ਸ਼ਾਬਾਜ ਸਿੰਘ ਅੰਦਰ ਥੋੜੀ ਜਿਹੀ ਕਮਜ਼ੋਰੀ ਆਈ ਪੁੱਤਰ ਵਿੱਚ, ਉਹਨੇ ਇੱਕੋ ਗੱਲ ਸਵੀਕਾਰ ਲਈ ਨਾ। ਉਹਨਾਂ ਕਿਹਾ ਤੈਨੂੰ ਆਹ ਕੁਝ ਮਿਲੇਗਾ, ਉਹਨੇ ਸਿਰ ਹਿਲਾ ਦਿੱਤਾ, ਉਹਨਾਂ ਦੀ ਖਾਂ ਛਾਂ ਮਿਲਾਈ। ਤੇ ਜਦੋਂ ਸ਼ਬੇਗ ਸਿੰਘ ਨੂੰ ਕਿਹਾ ਤੇਰਾ ਪੁੱਤਰ ਮੰਨ ਗਿਆ, ਉਹਨਾਂ ਕਿਹਾ ਨਹੀਂ ਮੇਰੇ ਸਾਹਮਣੇ ਲਿਆਓ। ਰਤਨ ਸਿੰਘ ਭੰਗੂ ਕਹਿੰਦਾ ਸਾਹਮਣੇ ਲਿਆਂਦਾ, ਦੇਖਿਆ ਮੇਰੇ ਪੁੱਤਰ ਦੇ ਮਸਤਕ ਚ ਲਿਖੇ ਨੇ ਕਰਮ। ਆਪਣਾ ਜੋੜਾ ਲਾਇਆ ਜੀ, ਬਸ ਉਹਦੇ ਮੱਛੇ ਨੂੰ ਚਾਹਿਆ, ਪੁੱਤਰ ਅਕਾਲ ਅਕਾਲ ਕਰਨ ਲੱਗਾ। ਕਹਿਣ ਲੱਗਾ ਅਸੀਂ ਤਾਂ ਸ਼ਹਾਦਤ ਪ੍ਰਵਾਨ ਕਰਾਂਗੇ, ਤੁਹਾਡੀ ਗੱਲ ਨਹੀਂ। ਉਹਨਾਂ ਕਿਹਾ ਜੀ ਇਹ ਕੀ? ਕਹਿਣ ਲੱਗੇ ਇਹ ਤਾਂ ਗੁਰੂ ਘਰ ਦੀ ਬਖਸ਼ਿਸ਼ ਹੈ, ਅਸੀਂ ਗੁਰੂ ਦੇ ਕੂਕਰ ਹਾਂ ਤੇ ਪੈਰਾਂ ਦੀ ਧੂੜ ਨੇ ਬੱਚੇ ਦੇ ਲੇਖ ਵੀ ਮਿਟਾ ਦਿੱਤੇ। ਧਿਆਨ ਦਿਆ ਜੀ, ਹੁਣ ਬਾਣੀ ਵਿੱਚ ਵਾਰ ਵਾਰ ਸਤਿਗੁਰੂ ਕਹਿੰਦੇ ਨੇ ਕਿ ਧੂੜ ਮਿਲ ਜਾਏ ਕਰਨੀ ਕਮਾਣੀ ਵਾਲੇ ਦੀ, ਅੰਸ਼ ਤੇ ਅੰਸ਼ੀ ਵਾਲੀ ਗੱਲ ਜੇ ਸਮਝਿਓ, ਜਿਵੇਂ ਸਮੁੰਦਰ ਦਾ ਪਾਣੀ ਤੇ ਸਮੁੰਦਰ ਦੀ ਬੂੰਦ, ਜਿਵੇਂ ਸੂਰਜ ਦੀ ਕਿਰਨ ਤੇ ਸੂਰਜ, ਇਸੇ ਤਰ੍ਹਾਂ ਗੁਰਮੁਖ ਦਾ ਸਰੀਰ ਤੇ ਉਹਦੇ ਸਰੀਰ ਨਾਲ ਲੱਗੀ ਹੋਈ ਧੂੜ। ਸਤਿਗੁਰੂ ਨੂੰ ਪੁੱਛੋ, ਮਹਾਰਾਜ ਤਾਂ ਕਹਿੰਦੇ ਨੇ ਕਿ ਬਦ ਬਖਤ ਹਮਚੂ ਬਖੀਲ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ, ਪਾਖ ਹੱਥ ਪੈਰਾਂ ਦੀ ਧੂੜ। ਰੋਜ਼ ਕਹਿੰਦੇ ਆ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੋਰੇ। ਧਣੀ ਵਿਖੂਣਾ ਪਾਟ ਪਟੰਬਰ, ਭਾਗੇ ਛੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਿਵ ਨਿਵ ਲਾਗੂ ਪਾਏ ਜੀ। ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ, ਜਿਨਕੇ ਚੋਲੇ ਰਤੜੇ ਪਿਆਰੇ, ਕਿਉਂ ਨੀ ਧੂੜ ਮੰਗਾਂਗੇ। ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਤੂੰ ਤਾਂ ਮਣਾ ਕਮਲਿਆ ਤਰਕ ਕਰਨੇ ਤੇ ਧੂੜ ਲਈ ਵੀ ਅਰਦਾਸਾਂ ਕੀਤੀਆਂ ਜਾਂਦੀਆਂ। ਕਿਤੇ ਧੂੜ ਮਿਲੀ ਜੇ। ਕਹੋ ਨਾਨਕ ਕੀ ਅਰਦਾਸ? ਮਹਾਰਾਜ ਜੀ ਨੇ ਕਿਹਾ ਜੇ ਕਿਤੇ ਗੁਰਮੁਖ ਗੁਰਸਿੱਖ ਇੱਕ ਸਿਰ ਪ੍ਰਮਾਣ ਦੇ ਕੇ ਸੰਪੰਨਤਾ ਕਰਨਾ, ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਉਹਨਾਂ ਦਾ ਕਵਿਤ ਹੈ, ਕਹਿੰਦੇ ਨੇ ਜ਼ਿੰਦਗੀ ਚ ਬਹੁਤ ਪਾਪ ਕੀਤੇ ਨੇ ਸਾਨੂੰ ਸਮਝਾਉਣ ਲਈ, ਜਿਉਂਦਾ ਮੱਥੇ ਤੇ ਧੂੜ ਲਾਏ ਤਾਂ ਬਾਤ ਹੀ ਵੱਖਰੀ। ਭਾਈ ਸਾਹਿਬ ਮੁਤਾਬਕ ਕਿ ਜੇ ਕੋਈ ਬੰਦਾ ਮਰ ਜਾਏ ਉਹਦੇ ਸਰੀਰ ਨੂੰ ਸਾੜ ਦਿੱਤਾ ਜਾਏ ਤੇ ਉਹਦੀਆਂ ਜਿੱਥੇ ਰਾਖ ਪਈ ਏ, ਜੇ ਕਿਤੇ ਉਥੋਂ ਸਿੱਖ ਲੱਗ ਜਾਏ ਤੇ ਉਹ ਜਿਹਦੀ ਰਾਖ ਉਹ ਵੀ ਬੰਦਾ ਮੁਕਤ ਹੋ ਜਾਏਗਾ। ਗੁਰਮਤਿ ਦੀ ਇਹ ਰਮਜ ਹੈ ਤੇ ਸੱਚ ਹੈ। ਨੱਕ ਸਿੱਸ ਲਓ ਸਗਲ ਅੰਗ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਐ ਜੋ ਦਿਸੈ ਗੁਰਸਿੱਖੜਾ। ਸਿਰ ਤੋਂ ਲੈ ਕੇ ਪੈਰਾਂ ਤੱਕ ਨਿੱਕੇ ਨਿੱਕੇ ਟੁਕੜੇ ਕਰ ਦਈਏ। ਨੱਕ ਸਿੱਸ ਲਓ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਐ ਅਗਨ ਜਲਾਏ ਫੁਨ ਪੀਸਨ ਪਸਾਏ ਤਾਂ ਲੈ ਉਡੈ ਪਵਨ ਹੋਏ ਅਨਕ ਪ੍ਰਕਾਰੀਐ ਜਤ ਕਤ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ। ਜਿੱਥੇ ਜਿੱਥੇ ਸਿੱਖ ਨੰਗੇ ਪੈਰ ਜਾਂਦਾ ਹੋਵੇ ਤਾਉ ਤਾਉ ਮਾਰਗ ਮੈਂ ਭਸਮ ਕੋ ਡਾਰੀ ਹੈ। ਕਹਿਣ ਲੱਗੇ ਕਿਉਂ? ਤੇ ਪਦ ਪਾਦਕ ਚਰਨ ਲਿਵ ਲਾਗੀ ਰਹੇ, ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਤਲੀਆਂ ਨਾਲ ਮੇਰੇ ਸਰੀਰ ਦੀ ਰਾਖ ਦੀ ਲਿਵ ਲੱਗ ਜਾਏ ਤੇ ਜਦੋਂ ਮੇਰੀ ਧੂੜ ਲੱਗੇ ਮੇਰੀ ਰਾਖ ਲੱਗੇ ਤੇ ਮੈਂ ਕਹਾਂਗਾ ਸਿੱਖੋ ਦਇਆ ਕਹਿ ਦਿਆਲ ਮੋਏ ਪਤ ਤੂੰ ਉਧਾਰੀਏ। ਹੇ ਦਿਆਲੂ ਸਿੱਖੋ ਤੁਹਾਡੇ ਚਰਨਾਂ ਚ ਇੰਨੀ ਤਾਕਤ ਤੇ ਮੇਰੀ ਮੜੀ ਦੀ ਸਵਾਹ ਲੱਗੀ ਮੈਨੂੰ ਮੁਕਤ ਕਰ ਦਿਓ। ਕਿੱਡੀ ਵੱਡੀ ਬਖਸ਼ਿਸ਼ ਹੈ। ਸਤਿਗੁਰੂ ਨੇ ਤਾਂ ਇਹ ਸ਼ਬਦ ਕਹੇ ਨੇ ਕਿ ਗੁਰਸਿੱਖ ਦੇ ਚਰਨ ਕੋਈ ਛੂ ਲੈ ਉਹਦੇ ਚਰਨਾਂ ਦੀ ਧੂੜ ਕਿਤੇ ਮਿਲ ਜਾਏ ਤੇ ਕਰੋੜਾਂ ਜਨਮਾਂ ਦੇ ਪਾਪੀ ਵੀ ਉਧਰ ਜਾਣਗੇ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਤਨ ਰੂਪਹੀਨ ਕਿਚ ਸਾਖ ਨਾ ਸਿੰਨਾ। ਪਰ ਮਹਾਰਾਜ ਕਹਿੰਦੇ ਨੇ ਸਿੱਖ ਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ